ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ, ਗੁਰੂ ਅਰਜਨ ਦੇਵ ਸਾਹਿਬ ਦੀ ਜੋਤੀ ਜੋਤ ਸਮਾ ਚੁੱਕੇ ਹਨ। ਜੋ ਸਿੱਖ ਲਾਹੌਰ ਨਾਲ ਗਏ ਸੀ, ਪੰਜ ਸਨ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਪੈੜਾ ਜੀ। ਤਨ ਐਸੇ ਗੁਰਸਿੱਖ ਹਨ ਜਿਨ੍ਹਾਂ ਦੇ ਨਾਮ ਲੈਣੇ ਮਾਤਰ ਪੇ ਸਤਸੰਗ ਜੀ ਆਪਣਾ ਭਲਾ ਹੈ। ਐਸੇ ਕਰਨੀ ਵਾਲੇ ਗੁਰਸਿੱਖ ਸਾਰੀਆਂ ਸ਼ਕਤੀਆਂ ਰੱਖਦੇ ਸਨ, ਲੇਕਿਨ ਗੁਰੂ ਸਾਹਿਬ ਦੇ ਸਤਸੰਗ ਜੀ ਇਸ ਚਰਜ ਕੌਤਕ ਅੱਖੀ ਦੇਖੇ ਤਸੀਹੇ ਝੱਲਣ ਦੇ ਭਾਣਾ ਮੰਨਿਆ। ਬਹੁਤ ਹੀ ਸਤਸੰਗ ਜੀ ਚਿੰਤਾਤਰ ਹੋ ਕਰਕੇ ਅੰਮ੍ਰਿਤਸਰ ਸਾਹਿਬ ਆਏ ਨੇ। ਆ ਕੇ ਇੱਧਰ ਸੰਗਤਾਂ ਪਹਿਲਾਂ ਹੀ ਉਡੀਕ ਰਹੀਆਂ ਸੀ ਕਿ ਗੁਰੂ ਸਾਹਿਬ ਵਾਪਸ ਆਉਣਗੇ, ਪਤਾ ਨਹੀਂ ਸੀ ਨਾ ਵੀ ਆਉਣਾ ਨਹੀਂ ਹੈ। ਦੀਵਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸਜਦੇ ਹਨ, ਸੰਗਤਾਂ ਦਰਸ਼ਨ ਕਰਦੀਆਂ, ਪਹਿਲੇ ਗੁਰੂਆਂ ਦੇ ਬਰੇ ਉਸਾਏ ਸਿੱਖ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਜੀਵਾ ਜੀ, ਜੋ ਗੁਰੂ ਅੰਗਦ ਦੇਵ ਜੀ ਦੇ ਲਾਂਗਰੀ ਰਹੇ, ਇਹੋ ਜਿਹੇ ਸਿੱਖ ਬਹੁਤ ਸਾਰੇ ਸਤਸੰਗਤ ਜੀ ਗੁਰੂ ਸਾਹਿਬ ਦੇ ਪਾਸ ਬੈਠਦੇ, ਸ਼ਰਧਾ ਉਸੇ ਤਰ੍ਹਾਂ ਰੱਖਦੇ ਕਿ ਇਹ ਪ੍ਰਤੱਖ ਉਹੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ ਛੇਵੇਂ ਸਰੂਪ ਵਿੱਚ। ਵਿਚਾਰਾਂ ਕੀ ਹੁੰਦੀਆਂ ਕਿ ਪੰਜਵੇਂ ਪਾਤਸ਼ਾਹ ਗਏ ਹੋਏ ਨੇ, ਪਤਾ ਨਹੀਂ ਕਦੋਂ ਮੁੜਨਗੇ। ਬਾਦਸ਼ਾਹ ਦੇ ਜਿਹੜੇ ਨੇ ਬੁਲਾਏ ਨੇ ਲਾਹੌਰ, ਉਹ ਤਾਂ ਚਲਿਆ ਗਿਆ ਲਾਹੌਰ ਤੋਂ, ਇਸ ਵੇਲੇ ਕਿਹਨੇ ਅਟਕਾ ਲਏ? ਪੰਜ ਸਿੱਖ ਆਏ ਨੇ, ਪੁੱਛਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ, ਦੱਸਿਆ ਨਹੀਂ ਜਾਂਦਾ ਦੱਸਣ ਕੀ। ਚਿਹਰੇ ਮੁਰਝਾਏ ਹੋਏ, ਪੀਲੇ ਹੋਏ ਪਏ ਨੇ, ਸੰਗਤਾਂ ਨੇ ਅੰਦਾਜ਼ਾ ਲਾ ਲਿਆ ਕਿ ਕੋਈ ਕਸ਼ਟ ਹੋਇਆ ਹੈ। ਭਾਈ ਪੁਰਾਣੇ ਤੋਂ ਦੱਸਿਆ ਨਹੀਂ ਗਿਆ, ਕੰਠ ਰੁਕ ਗਿਆ। ਉਸੇ ਵੇਲੇ ਮਨ ਨੂੰ ਤਕੜਾ ਕਰਕੇ ਖਾਲਸਾ ਜੀ ਵਿਧੀ ਚੰਦ ਨੇ ਖੋਲ੍ਹ ਕੇ ਦੱਸਿਆ ਹੈ ਕਿ ਇਹ ਸੱਚੇ ਪਾਤਸ਼ਾਹ ਇਸ ਪ੍ਰਕਾਰ ਭਾਣਾ ਵਰਤਿਆ, ਚੰਦੂ ਨੇ ਪਾਪ ਕਮਾਇਆ। ਬਹੁਤ ਹੀ ਸਤਸੰਗ ਜੀ, ਮਹਾਰਾਜ ਜੀ ਛੇਵੇਂ ਪਾਤਸ਼ਾਹ ਬਾਲਕ ਵਸਦਾ ਹੈ, ਦੁੱਖ ਮੰਨਿਆ। ਕੱਲ ਕਰਨਾ ਰਸ ਵਾਲੀ ਕਥਾ ਆਪਾਂ ਸੁਣੀ ਹੋਈ ਹੈ। ਜਿਹੜਾ ਮਾਤਾ ਪਿਤਾ ਦੀ ਗੋਦ ਦਾ ਸੁੱਖ ਹੈ ਬੱਚਿਆਂ ਨੂੰ, ਉਹਨਾਂ ਨੂੰ ਪੁੱਛੋ ਜਿਹੜੇ ਸਤਸੰਗ ਜੀ ਬਾਲਕ ਵਸਦਾ ਵਿੱਚ ਹੀ ਯਤੀਮ ਹੋ ਗਏ। ਉਮਰ ਤਾਂ ਕਿਸੇ ਦੀ ਖੜੀ ਨਹੀਂ, ਲੰਘਦੀ ਜਾ ਰਹੀ ਹੈ। ਜਿਹਦੇ ਮਾਤਾ ਪਿਤਾ ਸਤਸੰਗਤ ਜੀ ਆਪ 40-50 ਸਾਲ ਦੇ ਹੋ ਜਾਈਏ, ਵੱਡਿਆਂ ਹੋਇਆਂ ਤੇ ਸਮਾਉਣ ਉਹਨਾਂ ਨੂੰ ਇੰਨਾ ਹੌਕਾ ਨਹੀਂ ਹੁੰਦਾ। ਜਿਹੜੇ ਮਾਤਾ ਪਿਤਾ ਸਤਸੰਗ ਜੀ ਜਿਨ੍ਹਾਂ ਦੀ ਦੁੱਧ ਚੁੰਘਦਿਆਂ ਦੀ ਸਤਸੰਗ ਜੀ ਸਮਾ ਗਈ ਬਾਲਕ ਅਵਸਥਾ ਚ, ਉਹ ਭਾਵੇਂ ਪੁੱਤ ਪੋਤਿਆਂ ਵਾਲੇ ਹੋ ਜਾਣ, ਉਹ ਫਿਰ ਵੀ ਆਪਣੇ ਮਾਤਾ ਪਿਤਾ ਨੂੰ ਹੌਕਾ ਲੈਂਦੇ ਰਹਿੰਦੇ ਨੇ ਕਿ ਅਸੀਂ ਤਾਂ ਦੁੱਧ ਮਨਾ ਮਾਂ ਦਾ ਚੱਜ ਨਾ ਚੁੰਘਿਆ। ਅੱਜ ਖਾਲਸਾ ਜੀ ਛੇਵੇਂ ਪਾਤਸ਼ਾਹ ਦੀ 11 ਕੁ ਸਾਲ ਦੀ ਆਜੂ ਹੈ, ਤੁਰਕ ਈਰਖਾ ਕਰਦੇ ਨੇ। ਗੁਰਮਤ ਦਾ ਜਿਹੜਾ ਅਸਲੀ ਸਿਧਾਂਤ ਪ੍ਰਚਾਰ ਹੈ ਉਹਨੂੰ ਸਤਸੰਗਤ ਜੀ ਅਟਕਾ ਲਾਉਣਾ ਚਾਹੁੰਦੇ ਹੈ। ਚੰਦੂ ਵਰਗੇ ਅੱਡ ਈਰਖਾ ਕਰਦੇ ਨੇ। ਪੰਜਵੇਂ ਪਾਤਸ਼ਾਹ ਜੋਤੀ ਜੋਤ ਸਮਾ ਚੁੱਕੇ ਨੇ। ਸਾਰੀ ਸਿੱਖ ਸੰਗਤ ਦੀ ਕਲਿਆਣ ਕਰਨ ਦੀ, ਉਪਦੇਸ਼ ਦੇਣ ਦੀ ਜ਼ਿੰਮੇਵਾਰੀ ਸਾਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੋਢਿਆਂ 'ਤੇ ਆ ਗਈ ਹੈ। ਉਮਰ ਸਤਸੰਗ ਜੀ ਕੇਵਲ 11 ਸਾਲ ਦੀ, ਨਾਲੇ ਜੋ ਗੁਰੂ ਅਰਜਨ ਦੇਵ ਸਾਹਿਬ ਪਿਤਾ ਜੀ ਦੀ ਸਤਸੰਗ ਜੀ ਗੋਦ ਦਾ ਜਿਹੜਾ ਸੁੱਖ ਲੈਣਾ ਸੀ ਉਹ ਸਮਾਪਤ ਹੋ ਚੁੱਕਿਆ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਬਰਾਗ ਕੀਤਾ। ਮਾਤਾ ਗੰਗਾ ਜੀ ਨੇ ਸਤਸੰਗ ਜੀ ਉਦੋਂ ਵੀ ਚਿੰਤਾ ਕੀਤੀ ਹੈ, ਜਦੋਂ ਮਾਈਆਂ ਦਾ ਪਤੀ ਸਿਰ 'ਤੇ ਹੋਵੇ ਉਹ ਬੇਪਰਵਾਹ ਹੁੰਦੀਆਂ ਕਿ ਸਾਰਾ ਜਿਹੜਾ ਪ੍ਰਬੰਧ ਜ਼ਿੰਮੇਵਾਰੀ ਆ ਮੇਰੇ ਪਤੀ ਦੀ ਆ, ਮੈਨੂੰ ਕੀ ਪਰਵਾਹ ਹੈ। ਜਦੋਂ ਸਤਸੰਗਤ ਜੀ ਪਤੀ ਚੜ੍ਹਾਈ ਕਰ ਜੇ, ਸਿਰ ਦੇ ਉੱਤੇ ਸਾਇਆ ਨਾ ਰਹੇ, ਮਾਈਆਂ ਨੂੰ ਪੁੱਛੋ ਪਰਿਵਾਰ ਨੂੰ ਕਿਵੇਂ ਪਾਲਣਾ, ਸਤਸੰਗਤ ਜੀ ਬੜੀ ਸੰਕਟ ਆ ਜਾ ਖੜਾ ਹੋ ਜਾਂਦਾ। ਅੱਜ ਮਾਤਾ ਗੰਗਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਹੋਰ ਸੰਗਤਾਂ ਬਹੁਤ ਹੀ ਬਰਾਗ ਕਰ ਰਹੀਆਂ ਹਨ। ਉਮਰ ਕੀ ਸੀ? 43 ਕੁ ਸਾਲ ਦੀ ਸਾਰੀ ਹੋਈ ਪੰਜਵੇਂ ਪਾਤਸ਼ਾਹ ਦੀ। ਫਿਰ ਮਰਨਾ ਸਰੀਰ ਦੇ ਉੱਤੇ ਸਿਰਕ ਦਾ ਖੜਾ ਹੈ, ਪਰ ਸਤਸੰਗ ਜੀ ਇੰਨੇ ਤਸੀਹੇ ਝੱਲ ਕੇ, ਕਸੂਰ ਕੋਈ ਵੀ ਨਾ ਹੋਵੇ, ਇਹੋ ਜਿਹਾ ਆਪ ਜੀ ਨੇ ਸਤਸੰਗ ਜੀ ਇਸ ਚਰਜ ਕੌਤਕ ਕਰਕੇ ਭਾਣਾ ਵਰਤਾਇਆ ਹੈ। ਸੋ ਜਿਸ ਵੇਲੇ ਬਹੁਤ ਹੀ ਬੇਬਲਤਾ ਦੇ ਸਹਿਤ ਸੰਗਤਾਂ ਦੇਖੀਆਂ, ਉਸ ਵੇਲੇ ਸਤਸੰਗ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਧੀਰਜ ਧਾਰ ਕੇ ਜਿਵੇਂ ਸੰਗਤਾਂ ਨੂੰ ਸਤਸੰਗਤ ਜੀ ਸਬਰ ਸੰਤੋਖ ਰੱਖਣ ਵਾਸਤੇ ਸਿੱਖਿਆ ਦੇ ਰਹੇ ਨੇ, ਔਰ ਛੇਵੇਂ ਪਾਤਸ਼ਾਹ ਨੂੰ ਜਿਨ੍ਹਾਂ ਜਿਹੜੇ ਬਰ ਨਾਲ ਪੈਦਾ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ ਦੇ, ਅੱਜ ਉਹਨਾਂ ਨੂੰ ਸਤਸੰਗ ਜੀ ਧੀਰਜ ਦੇ ਰਹੇ ਹਨ ਕਿ ਤੁਸੀਂ ਗੁਰੂ ਨਾਨਕ ਰੂਪ ਹੋ, ਚਿੰਤਾ ਨਾ ਕਰੋ। ਮਾਤਾ ਗੰਗਾ ਜੀ ਨੂੰ ਵੀ ਸਤਸੰਗਤ ਜੀ ਧੀਰਜ ਦੇਣਗੇ ਬਾਬਾ ਬੁੱਢਾ ਜੀ, ਇਹ ਕਥਾ ਆ ਰਹੀ ਹੈ। ਆਹ ਬਿਰਤੀਆਂ ਨੂੰ ਇਕਾਗਰ ਕਰਕੇ ਸੁਣੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਮਾਤਾ ਗੰਗਾ ਜੀ ਹਨ।
ਪਰਮ ਤਾਪ ਕੁੰਠ ਸਧਾਰੇ।
ਬਾਬਾ ਬੁੱਢਾ ਜੀ ਜਿਸ ਵੇਲੇ ਸਾਰੇ ਕਰਨਾ ਰਸ ਵਿੱਚ ਬਰਾਗ ਕਰਦੇ ਰਹਿੰਦੇ, ਸਾਰਿਆਂ ਨੂੰ ਧੀਰਜ ਦੇਣ ਵਾਸਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ, ਹੇ ਮਹਾਰਾਜ ਜੀ, ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਪਰਮ ਧਾਮ ਸੱਚਖੰਡ ਨੂੰ ਚਲੇ ਗਏ ਹਨ।
ਬ੍ਰਿੰਦ ਆਨੰਦ ਬੁਲੰਦ ਬਿਹਾਰੇ।
ਉਹ ਕੋਈ ਦੁਖੀ ਨਹੀਂ ਹਨ, ਉਹ ਬੜੇ ਭਾਰੀ ਆਨੰਦ ਵਿੱਚ ਗਏ ਨੇ। ਸੱਚਖੰਡ ਵਿੱਚ ਸਦਾ ਹੀ ਆਨੰਦ ਹੈ, ਉੱਥੇ ਦੁੱਖ ਨਹੀਂ ਹੈ।
ਪਰ ਗਾਦੀ ਪਰ ਪੁੱਤਰ ਆਬਾਦੀ।
ਤੁਸੀਂ ਉਹਨਾਂ ਦੇ ਸਾਹਿਬਜ਼ਾਦੇ ਹੋ, ਤੁਹਾਨੂੰ ਇਸਤ ਕੀਤਾ ਹੈ ਗੁਰਤਾ ਗੱਦੀ ਦੇ ਉੱਤੇ।
ਭਏ ਸਰੂਪ ਲੀਨ ਨਿਜ ਆਦਿ।
ਜਿਹੜਾ ਆਦਿ ਮੁੱਢ ਸਰੂਪ ਸੀ ਵਾਹਿਗੁਰੂ ਦਾ ਸਤ ਚੇਤਨ ਆਨੰਦ, ਉਹਦੇ ਵਿੱਚ ਲੀਨ ਹੋ ਗਏ ਨੇ ਗੁਰੂ ਅਰਜਨ ਦੇਵ ਸਾਹਿਬ ਜੀ। ਦੇਹ ਕਰਕੇ ਨਹੀਂ ਰਹੇ, ਆਤਮ ਸਰੂਪ ਕਰਕੇ ਤਾਂ ਹਾਜ਼ਰ ਹਨ।
ਜੇ ਕਾਰਜ ਕਰ ਬੇ ਕੋ ਆਏ।
ਕੰਮ ਜਿਹੜਾ ਕਰਨ ਆਏ ਸੀ, ਕੀ ਕਰਨਾ ਸੀ ਖਾਲਸਾ ਜੀ? ਪਰਉਪਕਾਰੀ ਜੱਗ ਮੈਂ ਆਏ। ਗੁਰੂ ਅਵਤਾਰ ਪਰਉਪਕਾਰ ਕਰਨ ਵਾਸਤੇ ਜਗਤੇ ਵਿੱਚ ਆਉਂਦੇ ਆ, ਜਿਵੇਂ ਬੱਦਲ ਆਕਾਸ਼ ਵਿੱਚ ਲੋਕਾਂ ਨੂੰ ਸਤਸੰਗ ਜੀ ਵਰਖਾ ਕਰਕੇ ਤਪਸ਼ ਮੇਟਣ ਵਾਸਤੇ, ਸ਼ਾਂਤੀ ਦੇਣ ਵਾਸਤੇ ਆਉਂਦਾ ਹੈ। ਪਪੀਹੇ ਜਿਹੜੇ ਪ੍ਰਯੋਗ ਪ੍ਰਯੋਗ ਕਰਦੇ ਆ, ਉਹਨਾਂ ਦੀ ਤੜਫ ਦੀ ਪਿਆਸ ਨੂੰ ਬੁਝਾਉਣ ਪ੍ਰਗਟ ਹੁੰਦਾ ਹੈ ਆਕਾਸ਼ ਵਿੱਚ। ਅਨੇਕਾਂ ਜੀਵਾਂ ਨੂੰ ਸਤਸੰਗਤ ਜੀ ਪਿਆਸਿਆਂ ਨੂੰ ਪਿਆਸ ਬੁਝਾਉਣ ਵਾਸਤੇ, ਤਪਦਿਆਂ ਹਿਰਦਿਆਂ ਨੂੰ ਠਾਰਨ ਵਾਸਤੇ ਬੱਦਲ ਵਰਖਾ ਕਰਦਾ ਹੈ। ਇਸ ਤਰ੍ਹਾਂ ਗੁਰੂ ਭਾਈ ਜਨਮਾਂ ਜਨਮਾਂ ਦੇ ਦੁਖੀ ਜਿਹੜੇ ਲੋਕ ਨੇ, ਤ੍ਰਿਸ਼ਨਾ ਦੀ ਅਗਨੀ ਨਾਲ, ਕਾਮ ਕ੍ਰੋਧ ਦੀ ਅਗਨੀ ਦੇ ਤਪਾਏ ਹੋਏ, ਸਾਰਿਆਂ ਨੂੰ ਸ਼ਾਂਤੀ ਦੇਣ ਵਾਸਤੇ ਬੱਦਲ ਰੂਪ ਹੋ ਕਰਕੇ, ਚਿਦਾਕਾਸ਼ ਦੇ ਅੰਦਰ ਗੁਰੂ ਸਾਹਿਬ ਪ੍ਰਗਟ ਹੋ ਕਰਕੇ ਦੇਹ ਦੇ ਅੰਦਰ ਸਾਰਿਆਂ ਨੂੰ ਸ਼ਾਂਤੀ ਦਿੰਦੇ ਨੇ। ਬੱਦਲ ਕਿਰਾਂ ਵਰਖਾ ਕਰ ਜਾਵੇ, 10-15 ਦਿਨਾਂ ਬਾਅਦ ਔੜ ਫੇਰ ਲੱਗ ਜਾਂਦੀ ਹੈ, ਫੇਰ ਬਬੀਹੇ ਪ੍ਰਯੋਗ ਪ੍ਰਯੋਗ ਕਰਦੇ ਹੈ। ਪਰ ਗੁਰੂ ਸਾਹਿਬ ਨੇ ਤਾਂ ਭਾਈ ਇਹੀ ਜੀ ਵਰਖਾ ਕੀਤੀ ਹੈ, ਔੜ ਲੱਗਣ ਹੀ ਨਹੀਂ ਦਿੱਤੀ ਮੁੜ ਕੇ। ਆ ਜਿੰਨੀ ਅੰਮ੍ਰਿਤਮਈ ਬਾਣੀ ਹੈ, ਇਹ ਸਾਰੀ ਵਰਖਾ ਹੀ ਹੋ ਰਹੀ ਹੈ। ਕੀਰਤਨ ਭਜਨ ਜੋ ਹੋ ਰਹੇ ਨੇ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਵਰਖਾ ਕਰ ਰਹੇ ਨੇ ਖਾਲਸਾ ਜੀ। ਇੰਨੀ ਭਾਵਨਾ ਰੱਖਣੀ ਚਾਹੀਦੀ ਹੈ। ਸਤਿਗੁਰੂ ਜੀ ਐਸੇ ਅਚਲ ਨੇ ਬੱਦਲ ਦਾ ਦ੍ਰਿਸ਼ਟਾਂਤ ਦਿੱਤਾ ਹੈ, ਲੇਕਿਨ ਬੱਦਲ ਵਰਖਾ ਪਾ ਕੇ ਚਲੇ ਜਾਂਦੇ, ਫੇਰ ਕਾਲ ਪੈ ਜਾਂਦਾ, ਔੜਾਂ ਲੱਗ ਜਾਂਦੀਆਂ। ਇੱਧਰ ਔੜ ਕਿਹੜੀ ਹੈ? ਜੇ ਨਾਸਤਕ ਹੋ ਜਾਣਾ, ਇਹ ਔੜ ਹੈ। ਨਾਸਤਕਪੁਣਿਆਂ ਦੀ ਖੁਸ਼ਕੀ ਚੱਕਣ ਵਾਸਤੇ ਗੁਰੂ ਸਾਹਿਬ ਜੀ ਖਾਲਸਾ ਜੀ ਬੱਦਲ ਰੂਪ ਹੋ ਕਰਕੇ ਗੁਰਬਾਣੀ ਦੀ ਵਰਖਾ ਕਰਦੇ ਆ। ਅੱਜ ਦੁਨੀਆਂ ਦੇ ਉੱਤੇ ਦੇਸਾਂ ਪ੍ਰਦੇਸਾਂ ਦੇ ਅੰਦਰ ਖਾਲਸਾ ਜੀ ਐਸੇ ਜਿਹੜੇ ਅਸਥਾਨ ਆਪਾਂ ਸੰਗਤਾਂ ਨੇ ਬਣਾਏ ਨੇ, ਉੱਥੇ ਕੀ ਹੋ ਰਿਹਾ? ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਵਰਖਾ ਹੀ ਹੋ ਰਹੀ ਹੈ ਨਾ ਬਾਣੀ ਦੀ। ਨਾਸਤਕ ਪੁਣੇ ਦੀ ਜਿਹੜੀ ਖੁਸ਼ਕੀ ਕਿਵੇਂ ਰਹਿ ਜਾਵੇਗੀ? ਜੇ ਕੋਈ ਜਮਾਂ ਹੀ ਪੱਥਰ ਦਿਲ ਹੋਵੇ ਖਾਲਸਾ ਜੀ, ਉਹਨੇ ਤਾਂ ਭਿੱਜਣਾ ਹੀ ਨਹੀਂ, ਭਾਵੇਂ ਪਾਣੀ 'ਚ ਰੱਖ ਦਿਓ, ਵਰਖਾ ਦੀ ਉੱਥੇ ਕਿਹੜੀ ਗੱਲ ਹੈ? ਨਹੀਂ, ਸਾਰੇ ਗੁਰਸਿੱਖਾਂ ਦੇ ਸਤਸੰਗ ਜੀ ਹਿਰਦਿਆਂ ਨੂੰ ਸ਼ਰਧਾ ਭਾਵਨਾ ਦੇ ਸਹਿਤ ਭਿਉਂ ਕਰਕੇ ਗੁਰਬਾਣੀ ਸ਼ਾਂਤੀ ਦਿੰਦੀ ਹੈ, ਤਪਸ਼ ਵਿਸ਼ਿਆਂ ਦੀ ਮੇਟਦੀ ਹੈ। ਬਾਬਾ ਬੁੱਢਾ ਜੀ ਕਹਿ ਰਹੇ ਹਨ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਜਿਵੇਂ ਬੱਦਲ ਪ੍ਰਗਟ ਹੋ ਕੇ ਸਭ ਨੂੰ ਸ਼ਾਂਤੀ ਦਿੰਦਾ, ਵਰਖਾ ਕਰਦਾ, ਐਂ ਗੁਰੂ ਅਰਜਨ ਦੇਵ ਜੀ ਪ੍ਰਗਟ ਹੋ ਕਰਕੇ ਬੜੀ ਭਾਰੀ ਉਪਦੇਸ਼ ਦੀ ਵਰਖਾ ਕੀਤੀ ਹੈ। ਜੋ ਪਰਉਪਕਾਰ ਕਰਨਾ ਸੀ, ਕੌਣ ਰਚ ਸਕਦਾ ਹਰਿਮੰਦਰ ਸਾਹਿਬ? ਹੁਣ ਥਾਈ ਕਿਸੇ ਨੇ ਸਤਸੰਗਤ ਜੀ ਇਹੋ ਜਿਹਾ ਤੀਰਥ ਰਚਿਆ? ਹੁਣ ਥਾਈ ਕਿਸੇ ਨੇ ਇਹੀ ਜੀ ਬਾਣੀ ਦੀ ਵਰਖਾ ਕੀਤੀ ਹੈ? ਕਵੀਆਂ ਦਾ ਦੁਨੀਆਂ ਦੇ ਉੱਤੇ ਘਾਟਾ ਨਹੀਂ, ਨਿੱਤ ਨਵੇਂ ਜੰਮਦੇ। ਅਮੀਰ ਲੋਕਾਂ ਦਾ ਦੁਨੀਆਂ ਦੇ ਉੱਤੇ ਧਰਮਾਂ ਦਾ ਘਾਟਾ ਨਹੀਂ, ਬੜਬੜੀਆਂ ਬਿਲਡਿੰਗਾਂ ਪੈਂਦੀਆਂ, ਬੜੇ ਬੜੇ ਮਹਿਲ ਪੈਂਦੇ, ਪਰ ਖਾਲਸਾ ਜੀ ਹਰਿਮੰਦਰ ਸਾਹਿਬ ਦੀ ਰਚਨਾ ਵਰਗਾ ਵੀ ਕੋਈ ਹੈ ਕਿਸੇ ਥਾਂ ਦੇ ਉੱਤੇ? ਅੱਜ ਕੱਲ੍ਹ ਸਾਧੂ ਸੰਤ ਵੀ ਹਰਿਮੰਦਰ ਸਾਹਿਬ ਦਾ ਨਕਸ਼ਾ ਲਿਜਾ ਕੇ ਆਪੋ ਆਪਣੇ ਡੇਰਿਆਂ 'ਚ ਕੁਝ ਇਹੀ ਜਿਹੀ ਸਤਸੰਗ ਜੀ ਹਰਕਤ ਕਰਦੇ, ਸੰਗਤਾਂ ਨੂੰ ਕਹਿੰਦੇ ਆ ਦੇਖੋ ਅਸੀਂ ਵੀ ਹਰਿਮੰਦਰ ਸਾਹਿਬ ਬਣਾਇਆ, ਪਰ ਖਾਲਸਾ ਜੀ ਜਾਂ ਹਰਿਮੰਦਰ ਸਾਹਿਬ ਹੈ ਹਰਿਮੰਦਰ ਸਾਹਿਬ ਜੀ। ਇਹ ਪਰਉਪਕਾਰ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਬਾਬਾ ਬੁੱਢਾ ਜੀ ਕਹਿੰਦੇ ਜੋ ਵਿਹਾਰ ਕਰਨਾ ਸੀ ਪੰਜਵੇਂ ਸਰੂਪ ਅੰਦਰ ਉਹ ਪਰਉਪਕਾਰ ਕਰਕੇ ਲੀਨ ਹੋ ਗਏ ਵਾਹਿਗੁਰੂ ਵਿੱਚ।
ਨੇਕੇ ਪੂਰਨ ਕਰ ਸਮਦਾਏ,
ਚੰਗੀ ਤਰ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਜੋ ਗੁਰੂ ਰਾਮਦਾਸ ਜੀ ਦਾ ਹੁਕਮ ਸੀ ਸਿਰ ਮੱਥੇ ਤੇ ਮੰਨਿਆ। ਪੰਜ ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ, ਆਪੇ ਪੱਟੀ ਕਲਮ ਆਪ ਲਿਖਣ ਵਾਲਾ ਹੋਆ।
ਕਾਨੇ ਸਰਾਪ ਸਾਚ ਕੇ ਹੇਤ,
ਨਾਲ ਹੀ ਕਾਨੇ ਵਰਗੇ ਭਗਤਾਂ ਨੇ ਹੰਕਾਰੀ ਹੋ ਕੇ ਜਿਹੜੇ ਬਚਨ ਕੀਤੇ ਸੀ ਤੁਸੀਂ ਤੁਰਕਾਂ ਦੇ ਘਰ ਸਰੀਰ ਛੱਡੋਗੇ ਦੁੱਖ ਭਰੋਗੇ, ਉਹਨਾਂ ਦੇ ਬਚਨ ਵੀ ਸਫਲੇ ਕਰ ਦਿੱਤੇ ਕਿ ਕੱਲ ਨੂੰ ਇਉਂ ਨਾ ਕੋਈ ਕਹੇ ਵੀ ਭਗਤਾਂ ਦੇ ਬਚਨ ਤਾਂ ਝੂਠੇ ਹੋ ਜਾਂਦੇ ਨੇ। ਸਰੀਰ ਦੇ ਉੱਤੇ ਸਹਾਰ ਕੇ ਸਿੱਧ ਕਰ ਦਿੱਤਾ ਕਿ ਭਗਤ ਜੋ ਮੁੱਖੋਂ ਬੋਲਦੇ ਨੇ ਉਹ ਝੂਠ ਨਹੀਂ ਹੋਇਆ ਕਰਦਾ।
ਸਹੀ ਸਜਾਏ ਸੋ ਚੰਦੂਨ ਕੇਤ,
ਚੰਦੂ ਦੇ ਘਰ ਵਿੱਚ ਸਮਝੀ ਤਸੀਹੇ ਕਸ਼ਟ ਝੱਲੇ ਹਨ।
ਪੂਰਨਤਾ ਦਿਖਾਏ ਬ੍ਰਹਮ ਗਿਆਨੀ,
ਇਉਂ ਖਾਲਸਾ ਜੀ ਨਾਲੇ ਤਾਂ ਭਗਤਾਂ ਦੇ ਬਚਨ ਸੱਚੇ ਕਰ ਦਿੱਤੇ ਨਾਲੇ ਬ੍ਰਹਮ ਗਿਆਨ ਦੀ ਪੂਰਨ ਅਵਸਥਾ ਦਿਖਾ ਦਿੱਤੀ ਵੀ ਬ੍ਰਹਮ ਗਿਆਨੀ ਹੁੰਦਾ ਕਿਹਾ ਜਿਹਾ ਹੈ। ਭਗਤ ਵੀ ਹੋਏ ਅੱਜ ਵੀ ਸਤਸੰਗ ਜੀ, ਭਾਵੇਂ ਦੁਨੀਆਂ ਇੱਧਰ ਉੱਧਰ ਰੌਲੇ ਪਾਉਂਦੀ ਹੈ ਦੁਆਸ਼ ਭਾਵ ਦੇ ਨਾਲ, ਰਵਿਦਾਸ ਨੂੰ ਗੁਰੂ ਰਵਿਦਾਸ ਕਹੀ ਜਾਂਦੇ ਹੈ, ਪਰ ਭਗਤਾਂ ਨੂੰ ਗੁਰੂ ਪਦ ਵੀ ਨਹੀਂ ਖਿਮਾ ਕਰਨੀ। ਖਾਲਸਾ ਜੀ ਆਪੋ ਆਪਣੇ ਪੱਖਪਾਤ ਕਰਦੇ ਨੇ। ਗੁਰੂਆਂ ਤੇ ਭਗਤਾਂ ਦਾ ਫਰਕ ਹੈ, ਗੁਰੂਆਂ ਤੇ ਸਿੱਖਾਂ ਦਾ ਵੀ ਫਰਕ, ਭਗਤਾਂ ਤੇ ਸਿੱਖਾਂ ਦਾ ਵੀ ਫਰਕ ਹੈ। ਭਗਤਾਂ ਨੇ ਭਾਣਾ ਨਹੀਂ ਮੰਨਿਆ, ਸਿੱਖਾਂ ਨੇ ਭਾਣਾ ਮੰਨਿਆ, ਔਰ ਗੁਰੂ ਜੀ ਦੀ ਤਾਂ ਪਦਵੀ ਬਹੁਤ ਹੀ ਉੱਚੀ ਹੈ।
ਜਿਨ ਕੇ ਤਨਹਾਨਤਾ ਬ੍ਰਿਤ ਹਾਨੀ,
ਜਿਹੜੇ ਭਾਈ ਬ੍ਰਹਮ ਗਿਆਨੀ ਸੰਪੂਰਨ ਨੇ ਉਹਨਾਂ ਨੇ ਸਰੀਰ ਦੀ ਹੰਗਤਾ ਵਾਲੀ ਬਿਰਤੀ ਸੀ ਉਹ ਨਾਸ ਕਰ ਲਈ ਹੈ। ਆਪਾਂ ਨੂੰ ਜੇ ਸਰੀਰ ਦੇ ਉੱਤੇ ਮੇਰ ਹੈ, ਇਹਦੀ ਹੰਗ ਹਉਮ ਹੈ ਵੀ ਸਾਡੀ ਦੇਹ ਹੈ, ਫਿਰ ਜੇ ਕੋਈ ਇਹਨਾਂ 'ਚ ਵਿਘਨ ਪਾਵੇ ਆਪਾਂ ਨੂੰ ਦੁੱਖ ਹੁੰਦਾ ਕਿ ਨਹੀਂ? ਜਿਹੜਾ ਇਸ ਦੇਹ ਨੂੰ ਆ ਸੁੱਖ ਦੇਊਗਾ ਆਪਾਂ ਉਹਨੂੰ ਆਸ਼ੀਰਵਾਦ ਦੇਵਾਂਗੇ ਧੰਨ ਭਾਤ ਭਾਈ ਜਿਉਂਦਾ ਰਹਿ, ਜਿਹੜਾ ਇਹ ਦੇਹ ਨੂੰ ਦੁੱਖ ਦੇ ਉਹਨੂੰ ਆਪਾਂ ਸਰਾਫ ਦੇਣ ਜਾਵਾਂਗੇ ਤੂੰ ਮੇਰੀ ਦੇਹ ਨੂੰ ਦੁੱਖ ਦਿੰਦਾ। ਲੇਕਿਨ ਗੁਰੂ ਸਾਹਿਬ ਨੇ ਸਤਸੰਗਤ ਜੀ ਸਰੀਰ ਨੂੰ ਤਤੀਆਂ ਤਵੀਆਂ 'ਤੇ ਬਹਾ ਦਿੱਤਾ, ਚੰਦੂ ਨੇ ਸਭ ਕੁਛ ਕੀਤਾ ਲੇਕਿਨ ਸਰਾਫ ਤਾਂ ਨਹੀਂ ਦਿੱਤਾ, ਕਿਉਂ? ਤਨ ਦੀ ਹੰਗਤਾ ਨਹੀਂ ਸੀ। ਪੰਜਾਂ ਤੱਤਾਂ ਦਾ ਜਿਹੜਿਆਂ ਦਾ ਸਰੀਰ ਚੰਦੂ ਦਾ ਬਣਿਆ ਉਹਨਾਂ ਪੰਜਾਂ ਤੱਤਾਂ ਦੀ ਦੇ ਗੁਰੂ ਅਰਜਨ ਦੇਵ ਜੀ ਦੇ ਪਾਸ ਹੈ। ਜੇ ਤਨ ਦੀ ਹੰਗਤਾ ਹੋਵੇ ਤਾਂ ਦੁੱਖ ਮਹਿਸੂਸ ਕਰਨ,
ਨਿਜ ਸਰੂਪ ਤੇ ਪੁਰਨੋ ਆਣ,
ਆਪਣੇ ਆਤਮ ਸਰੂਪ ਦੇ ਉੱਤੇ ਸਤਸੰਗ ਜੀ ਨਿਚਾ ਹੈ, ਹੋਰ ਫੁਰਨਾ ਹੀ ਨਹੀਂ ਹੈ ਕਿ ਮੇਰੀਆਂ ਅੱਖਾਂ ਨੇ ਮੇਰਾ ਸਰੀਰ ਹੈ। ਇਹ ਜਦੋਂ ਮਨ ਵਿੱਚ ਇੱਛਾ ਹੀ ਨਹੀਂ ਹੈ, ਫੁਰਨਾ ਹੀ ਨਹੀਂ, ਫਿਰ ਖਾਲਸਾ ਜੀ ਸਰਾਪ ਕੀ ਦੇਣਾ? ਇਹ ਹੈ ਸੰਪੂਰਨ ਬ੍ਰਹਮ ਗਿਆਨੀ ਦੀ ਬਿਰਤੀ।
ਉੱਠਣ ਦੀਨ ਇਸ ਇੱਕ ਰਸਵਾਨ,
ਬੈਠ ਕੇ ਸੀਹਾਂ ਦੇ ਉੱਤੇ ਵੀ ਸਤਸੰਗਤ ਜੀ ਤੱਤਿਆਂ ਰੇਤ ਪਵਾ ਕਰਕੇ ਫਿਰ ਵੀ ਮਨ 'ਚ ਫੁਰਨਾ ਨਹੀਂ ਉੱਠਣ ਦਿੱਤਾ, ਐਨ ਬ੍ਰਹਮ ਵਿੱਚ ਬਿਰਤੀ ਟਿਕਾ ਕੇ ਰੱਖੀ। ਸੰਕਲਪ ਵੀ ਨਹੀਂ ਕੀਤਾ ਕਿ ਸਾਨੂੰ ਤਤੀਆਂ ਤਵੀਆਂ ਤੇ ਕੋਈ ਬਹਾ ਰਿਹਾ ਹੈ।
ਜਗ ਕੀ ਬਰਤਨ ਸਹਿਜ ਸਭਾਏ,
ਸੰਸਾਰ ਦੇ ਉੱਤੇ ਬਰਤ ਵਰਤਾਵਾ ਸੁਤੇ ਸਿੱਧ ਰੱਖਿਆ,
ਬਿਨਾਂ ਯਤਨ ਜਿਮ ਹੋਤੀ ਜਾਏ,
ਬਿਨਾਂ ਯਤਨ ਤੋਂ ਸਹਿਜੇ ਹੋਤਾ ਜਾਏ ਸੋ ਹੋਏ ਸੁਤੇ ਸਿੱਧ ਹੀ, ਮੱਥ ਕੇ ਨਹੀਂ ਕੁਝ ਕਰਨਾ। ਸੁਤੇ ਸਿੱਧ ਜਿਹਾ ਜਿਹਾ ਪ੍ਰਾਰਬਧ ਅਨੁਸਾਰ ਸਰੀਰ ਦੀ ਪ੍ਰਾਰਬਧ ਹੈ, ਜੋ ਪਦਾਰਥ ਮਿਲਿਆ ਉਹਨੂੰ ਵਰਤ ਲਿਆ, ਜਿਹੜਾ ਵਿਛੜ ਗਿਆ ਉਹਨੂੰ ਵਿਛੋੜ ਦਿੱਤਾ, ਨਾ ਮੱਥ ਕੇ ਕੋਈ ਚੀਜ਼ ਲੈਣੀ ਨਾ ਮੱਥ ਕੇ ਕੋਈ ਚੀਜ਼ ਤਿਆਗਣੀ।
ਭਗਤ ਕਬੀਰ ਨਾਮ ਦਿਓ ਆਦ,
ਬਾਬਾ ਬੁੱਢਾ ਜੀ ਕਹਿੰਦੇ ਦੇਖ ਸੰਗਤ ਨੂੰ ਸੰਬੋਧਨ ਕਰਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿੱਚ ਬੈਠੇ ਨੇ, ਕਹਿੰਦੇ ਦੇਖ ਲਓ ਭਗਤ ਕਬੀਰ ਤੋਂ ਨਾਮ ਦੇਵ ਆਦਿਕ ਹੋਰ ਭਗਤ ਕਿੰਨੇ ਹੋਏ।
ਪੀਰ ਪਰੀ ਕੀਨ ਇਸ ਪ੍ਰਭ ਯਾਦ,
ਜਦੋਂ ਬਿਪਤਾ ਪਈ ਨਾ ਪਰਮੇਸ਼ਰ ਨੂੰ ਚੇਤੇ ਕੀਤਾ, ਹੇ ਪਰਮੇਸ਼ਰ ਸਾਡੀ ਰੱਖਿਆ ਕਰ।
ਕੁਛ ਤੇ ਕੁਛ ਕਰ ਨਨ ਦਿਖਾਈ,
ਦੇਖ ਲੋ ਕੁਛ ਤੇ ਕੁਛ ਕਰਕੇ ਦਿਖਾ ਦਿੱਤਾ ਸੀ ਕਿ ਨਹੀਂ। ਪੰਡਤਾਂ ਲੋਕਾਂ ਨੇ ਈਰਖਾ ਦੇ ਨਾਲ ਸਤਸੰਗ ਜੀ ਸਾਰੇ ਡੌਂਡੀ ਪਟਵਾ ਦਿੱਤੀ ਆਪਣੇ ਕਾਂਸੀ ਵਿੱਚ ਕਿ ਕਬੀਰ ਦੇ ਘਰ ਜੱਗ ਹੈ, ਜਿੱਥੇ ਰੋਟੀ ਪੱਕਦੀ ਔਖੀ ਹੈ, ਵਿਚਾਰੀ ਤਰਸਦੀ ਹੈ ਕਬੀਰ ਦੀ ਮਾਂ, ਲੋਈ ਆਏ ਗਿਆ ਸਾਧੂਆਂ ਨੂੰ ਸੇਵਾ ਮਸਾਂ ਸਰਦਾ ਹੈ, ਮਾਇਆ ਨਹੀਂ ਲੈਂਦਾ ਕਬੀਰ ਕਿਸੇ ਕੋਲੋਂ ਵੀ, ਅਤੇ ਉੱਥੇ ਸਤਸੰਗੀ ਜੱਗ ਕੌਣ ਕਰੂਗਾ? ਕਬੀਰ ਡਰ ਗਿਆ, ਕਹਿੰਦਾ ਬਈ ਸਾਰੇ ਕਹਿੰਦੇ ਨੇ ਮੇਰੇ ਘਰ ਜੱਗ ਹੈ, ਬਈ ਮੈਂ ਦੇਊਂਗਾ ਕੀ? ਮੈਨੂੰ ਤਾਂ ਸ਼ਰਮਿੰਦੇ ਹੋਣਾ ਪਊ, ਘਰ ਛੱਡ ਕੇ ਝਾੜਾਂ 'ਚ ਜਾ ਲੁਕਿਆ। ਲੇਕਿਨ ਵਾਹਿਗੁਰੂ ਨੇ ਸਤਸੰਗਤ ਜੀ ਇਹਦੀ ਲਾਜ ਰੱਖੀ। ਜਦੋਂ ਅਰਦਾਸਾਂ ਕੀਤੀਆਂ, ਹੇ ਪਰਮੇਸ਼ਰ ਲਾਜ ਰੱਖ, ਮੈਂ ਤੇਰਾ ਭਗਤ ਹਾਂ, ਜਦੋਂ ਹੀ ਸ਼ਾਹੂਕਾਰ ਦਾ ਰੂਪ ਧਾਰ ਕੇ ਸਤਸੰਗਤ ਜੀ ਊਠ ਲੱਦ ਕੇ ਰਸਤ ਬਸਤ ਦੇ ਘਿਓ ਆਟਾ ਖੰਡ ਵਗੈਰਾ ਸਾਰੀ ਸਮੱਗਰੀ ਲੱਦ ਕੇ ਸਤਸੰਗਤ ਜੀ ਲਿਆ ਕੇ ਬਹਾ ਲਏ ਊਠ ਦਰਾਂ ਦੇ ਵਿੱਚ ਲੋਈ ਦੇ, ਕਹਿਣ ਲੱਗੇ ਆਹ ਕਬੀਰ ਸਾਹਿਬ ਗਏ ਹੋ ਨੇ, ਉਹਨਾਂ ਨੇ ਭੇਜੇ ਨੇ, ਹੋਰ ਆਊਗਾ ਖੁੱਲ੍ਹੇ ਪਦਾਰਥ ਬਣਾਓ। ਇੰਨਾ ਸਤਸੰਗਤ ਜੀ, ਕਬੀਰ ਸਾਹਿਬ ਤਾਂ ਲੁਕਿਆ, ਕਬੀਰ ਦਾ ਰੂਪ ਧਾਰਨਾ ਪਿਆ ਪਰਮੇਸ਼ਰ ਨੂੰ। ਕਬੀਰ ਦਾ ਰੂਪ ਧਾਰ ਕੇ ਜਿਉਂ ਸਤਸੰਗ ਜੀ ਜੱਗ ਕਰਾਇਆ, ਸਾਰੇ ਤ੍ਰਿਪਤ ਹੋ ਹੋ ਕੇ ਭੋਜਨ ਨਾਲ ਮੁੜੇ ਜਾਂਦੇ, ਧੰਨ ਕਬੀਰ ਕਰਦੇ ਜਾਂਦੇ। ਉਹ ਵਿਚਾਰਾ ਜਲਾਹਾ ਲੁੜਕਿਆ ਹੋਇਆ ਝਾੜਾਂ 'ਚ, ਰਾਹ 'ਚ ਆਵਾਜ਼ ਆਉਂਦੀ ਹੈ ਧੰਨ ਕਬੀਰ ਇਹੋ ਜਿਹਾ ਭੋਜਨ ਨਹੀਂ ਛਕਿਆ ਕਿਸੇ ਕਦੇ ਵੀ। ਉਹ ਪੁੱਛਦਾ ਭਾਈ ਤੁਸੀਂ ਕਿੱਥੇ ਛੱਕ ਕੇ ਆਇਓ? ਕਹਿੰਦੇ ਜੀ ਕਬੀਰ ਦੇ ਘਰ। ਉਹਨਾਂ ਨੂੰ ਕੀ ਪਤਾ ਵੀ ਇਹ ਝਾੜਾਂ 'ਚ ਕਬੀਰ, ਅਸਲੀ ਕਬੀਰ ਇਹ ਲੁਕਿਆ ਹੋਇਆ, ਉੱਧਰ ਪਰਮੇਸ਼ਰ ਨੇ ਕਬੀਰ ਦਾ ਰੂਪ ਧਾਰਿਆ ਹੋਇਆ ਹੈ। ਸੋ ਸਤਸੰਗ ਜੀ ਉਸੇ ਵੇ ਕਿਹਾ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ, ਜੋ ਕੁਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ, ਜੋ ਕੁਛ ਕੀਤਾ ਪਰਮੇਸ਼ਰ ਨੇ ਕੀਤਾ, ਐਵੇਂ ਮੇਰਾ ਨਾਮ ਤਾਂ ਕਬੀਰ ਕਬੀਰ ਕਹੀ ਜਾਂਦੇ। ਇਸੇ ਤਰ੍ਹਾਂ ਸਤਸੰਗ ਜੀ ਨਿਵਾਂ 'ਚ ਚੜਨ ਲੱਗੇ ਸਧਨੇ ਨੂੰ, ਜਦੋਂ ਹੀ ਕਹਿ ਤਾਂ ਨਿਰਭਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸਰਨ ਕਤ ਜਾਈਆ ਜੋ ਜੰਬਕ ਗ੍ਰਸ ਹੈ, ਸ਼ੇਰ ਦੀ ਸ਼ਰਨ ਪਿਆਂ ਦਾ ਕੀ ਆਸਰਾ ਜੇ ਗਿੱਦੜ ਖਾ ਜਾਣ। ਹੁਣੇ ਹੀ ਰੱਖਿਆ ਕਰੋ, ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫਿਰ ਕਾਮ ਨਾ ਆਵੇ। ਇੱਕ ਬੂੰਦ ਨੂੰ ਤਾਂ ਬੀਬੀ ਆ ਹੁਣ ਤੜਪ ਤੜਪਦਾ ਹੈ, ਜੇ ਮਰ ਗਿਆ ਫਿਰ ਭਾਵੇਂ ਕਿੰਨੀ ਵਰਖਾ ਸਮੁੰਦਰ ਦਾ ਪਾਣੀ ਆ ਜਾਵੇ, ਫਿਰ ਕੀ ਕਰਨਾ ਹੈ? ਜਦੋਂ ਇਹ ਮਿਹਣੇ ਮਾਰੇ ਸਧਨੇ ਨੇ, ਜਦ ਹੀ ਸਤਸੰਗ ਜੀ ਪਰਮੇਸ਼ਰ ਨੇ ਕਲਾ ਵਰਤਾ ਦਿੱਤੀ, ਦੇਖ ਲਓ ਇਹਦੀ ਰੱਖਿਆ ਕੀਤੀ। ਸੋ ਭਗਤ ਦੀ ਸਤਸੰਗ ਜੀ ਝੌਂਪੜੀ ਬੰਨਣੀ ਨਾਮਦੇਵ ਦੀ, ਸੇਜਾ ਪ੍ਰਗਟ ਕਰ ਦੇਣੀਆਂ, ਗਊ ਜਿਉਂਦੀ ਕਰਨੀ, ਇਸੇ ਤਰ੍ਹਾਂ ਸਤਸੰਗ ਜੀ ਮੀਆਂ ਬਾਈ ਦੀ ਖਿਚੜੀ ਆਦਿ ਖਾਣੀ, ਇੱਧਰ ਸਤਸੰਗ ਜੀ ਦ੍ਰੋਪਦੀ ਦੀ ਲਾਜ ਰੱਖਣੀ, ਜਿੱਥੇ ਕਿੱਥੇ ਹਾਕਾਂ ਮਾਰੀਆਂ ਪਰਮੇਸ਼ਰ ਨੇ ਪ੍ਰਗਟ ਹੋ ਕੇ ਆ ਕੇ ਦਰਸ਼ਨ ਦਿੱਤੇ ਕਿ ਨਹੀਂ? ਲੇਕਿਨ ਗੁਰੂ ਅਰਜਨ ਦੇਵ ਜੀ ਦੇ ਮੁੱਖੋਂ ਵੀ ਹਾਕ ਸੁਣੀ ਹੈ ਕਿ ਕਸੂਰ ਤਾਂ ਸਾਡਾ ਕੋਈ ਨਹੀਂ, ਹੇ ਗੁਰੂ ਨਾਨਕ ਦੇਵ ਜੀ, ਹੇ ਪਰਮੇਸ਼ਰ ਆ ਕੇ ਰੱਖਿਆ ਕਰੋ, ਭਾਣਾ ਮੰਨਿਆ। ਕਦੇ ਮਨੀ ਸਿੰਘ ਦੇ ਮੂੰਹੋਂ ਸਤਸੰਗ ਜੀ ਆਵਾਜ਼ ਆਈ ਹੈ ਕਿ ਬੰਦ ਬੰਦ ਕੱਟਦੇ ਜਾਲਮ ਮਹਾਰਾਜ, ਤੁਹਾਡੀ ਸਿੱਖਾਂ ਮੈਂ ਨਾਮ ਤਰੀਕ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰੱਖਿਆ ਕਰੋ। ਕੀ ਮਤੀ ਦਾਸ ਜੀ ਇਹ ਸਤਸੰਗ ਜੀ ਮੂੰਹੋਂ ਆਵਾਜ਼ ਨਿਕਲੀ, ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸੀ ਕਿ ਰੱਖਿਆ ਕਰੋ, ਭਾਣਾ ਮੰਨਿਆ। ਭਾਣਾ ਮੰਨਣਾ ਬਹੁਤ ਹੀ ਔਖਾ, ਕਹਿਣਾ ਸੁਖਾਲਾ ਹੈ। ਬਾਬਾ ਬੁੱਢਾ ਜੀ ਤਾਂ ਕਹਿ ਰਹੇ ਨੇ ਕਿ ਜਿਹੜਾ ਨਾ ਬਿਪਤਾ ਪਈ ਤੇ ਪਰਮੇਸ਼ਰ ਦੀ ਸਹਾਇਤਾ ਲੋਚਣੀ ਹੈ, ਇਹ ਬ੍ਰਹਮ ਗਿਆਨ ਦੀ ਅਵਸਥਾ 'ਚ ਕਚਿਆਈ ਹੈ। ਬ੍ਰਹਮ ਗਿਆਨੀ ਦਾ ਕੁਝ ਨਹੀਂ ਵਿਗੜਦਾ, ਦੇਹ ਦਾ ਹੀ ਵਿਗਾੜਦੇ ਆ ਗਿਆਨੀ ਲੋਕ। ਦੇਹ ਤਾਂ ਬ੍ਰਹਮ ਗਿਆਨੀ ਨਹੀਂ ਹੁੰਦੀ, ਦੇਹ ਤਾਂ ਇੱਕ ਵਸਤਰ ਹੈ, ਇਹ ਅਨੇਕਾਂ ਵਾਰੀ ਪਹਿਨੇ ਆ, ਅਨੇਕਾਂ ਵਾਰੀ ਪਹਿਨਦੇ ਰਹਾਂਗੇ। ਇਹੀ ਜੀ ਵਸਤਾ ਖਾਲਸਾ ਜੀ ਗੁਰੂ ਘਰ ਵਿੱਚ ਪ੍ਰਾਪਤ ਹੁੰਦੀ ਹੈ। ਭਾਵੇਂ ਧਰਮ ਤਾਂ ਹੋਰ ਵੀ ਹੈ, ਕਹਿੰਦੇ ਵੀ ਲੈ ਹੋਰ ਧਰਮ ਧਾਰ ਲੈਂਦੇ ਹਾਂ, ਸਿੱਖ ਕਿਹੜਾ ਬਾਤ ਜਾਪਦੇ ਜਾਦੇ ਨੇ, ਪਰ ਖਾਲਸਾ ਜੀ ਇਹੀ ਜੀ ਵਸਤਾ ਹੋਰ ਧਰਮਾਂ 'ਚ ਨਹੀਂ ਪ੍ਰਾਪਤ ਹੁੰਦੀ ਹੈ। ਸੋ ਬਾਬਾ ਬੁੱਢਾ ਜੀ ਦੱਸ ਰਹੇ ਨੇ,
ਗਿਆਨ ਊਣ ਤਾਂ ਇਹੀ ਜਨਾਈ,
ਇਹ ਗਿਆਨ ਵਿੱਚ ਘਾਟ ਸੀ, ਸੀ ਗਿਆਨਵਾਨ ਸਾਰੇ ਭਗਤ, ਲੇਕਿਨ ਮਾੜਾ ਜਿਹਾ ਭੁੱਖ ਲੱਗੀ, ਭੁੱਖੇ ਭਗਤ ਨਾ ਕੀਜੇ ਜਾਂ ਮਾਲਾ ਆਪਣੀ ਦੀਜੈ, ਹੋ ਮੰਗੋ ਸੰਤਨ ਰਹਿਣਾ ਮੈਂ ਨਾ ਹੀ ਕਿਸੇ ਕਾ ਦੇਣਾ। ਜੇ ਮਾੜੀ ਜੀ ਭੁੱਖ ਲੱਗੀ, ਕਹਿੰਦੇ ਭੁੱਖਿਆ ਤੋਂ ਸਾਤੋਂ ਨਹੀਂ ਭਗਤੀ ਹੁੰਦੀ। ਖਾਲਸਾ ਜੀ ਇਹ ਗਿਆਨ ਵਿੱਚ ਊਣਤ ਆਈ ਹੈ।
ਸਤ ਆਤਮਾ ਜਗ ਸਭ ਕਾ ਚੋ,
ਕੀ ਸਮਝਿਆ ਕਿ ਸਾਰੇ ਆਤਮ ਸਰੂਪ ਹੀ ਸੱਚਾ ਹੈ, ਸੰਸਾਰ ਤੋਂ ਕੱਚਾ ਹੈ। ਇਸ ਸਤਸੰਗ ਜੀ ਅਵਸਥਾ ਨੂੰ ਨਾ ਜਾਣਦੇ ਹੋਏ ਮਨਮਤੀਏ ਲੋਕ ਪਤਾ ਕੀ ਕਹਿੰਦੇ ਨੇ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਆਪਣੇ ਆਪ ਨੂੰ ਨਹੀਂ ਬਚਾ ਸਕੇ, ਧਰਮ ਦੀ ਕੀ ਰੱਖਿਆ ਕਰ ਦਿੱਤੀ ਹਿੰਦੁਸਤਾਨ ਦੇ, ਇਹ ਗਿਆਨੀਆਂ ਦੇ ਬਚਨ ਨੇ, ਆਪ ਤਾਂ ਉਹਨਾਂ ਦੀ ਰੱਖਿਆ ਆਪ ਤਾਂ ਬਚ ਨਹੀਂ ਸਕੇ, ਲੋਕਾਂ ਨੂੰ ਕੀ ਬਚਾ ਦੇਣਗੇ, ਇਹ ਬਿਲਕੁਲ ਢੋਰ ਪਸ਼ੂ ਬਿਰਤੀ ਵਾਲੇ ਲੋਕਾਂ ਦੇ ਬਚਨ ਨੇ ਖਾਲਸਾ ਜੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਕਹੀ ਜੀ ਹੈ। ਜੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸੰਗਤ ਕੀਤੀ ਹੋਵੇ, ਆ ਗੁਰਬਾਣੀ ਵਿਚਾਰੀ ਹੋਵੇ, ਫਿਰ ਕੋਈ ਵੀ ਸ਼ੰਕਾ ਪੈਦਾ ਨਾ ਹੋਵੇ।
ਜਿਸ ਕੇ ਔਰ ਨੇਚੇ ਅਸਾ ਚੋ,
ਜਿਨ੍ਹਾਂ ਦੇ ਹਿਰਦੇ ਚ ਇਹ ਨੇਚਾ ਹੈ ਕਿ ਸੱਚੇ ਤੋਂ ਬਿਨਾਂ ਹੈ ਹੀ ਕੁਝ ਨਹੀਂ। ਆ ਦੇਖ ਲਓ, ਸਾਰੀ ਦੁਨੀਆਂ ਸਾਖੀਆਂ ਸੁਣਾਉਂਦੀ ਹੈ ਕਿ ਪਾਂਡਵਾਂ ਨੇ ਜੱਗ ਕੀਤਾ ਸੀ, ਬੜੇ ਬੜੇ ਪੰਡਿਤ ਵਿਦਵਾਨ ਸਿਆਣੇ ਤੋਂ ਸਿਆਣੇ ਸ਼ਕਨ ਆਏ, ਭੋਜਨ ਜੱਗ ਸਫਲ ਹੀ ਨਾ ਹੋਇਆ। ਕਹਿੰਦੇ ਬਾਲਮੀਕ ਛਕਣ ਗਿਆ ਤਾਂ ਸਫਲਾ ਹੋ ਗਿਆ। ਬਾਲਮੀਕ ਨੇ ਸਤ ਸੰਗਤ ਜੀ ਬ੍ਰਹਮ ਗਿਆਨੀ ਸੀ, ਉਹਨੇ ਦੁਆਸ਼ ਭਾਵ ਨਹੀਂ ਰੱਖਿਆ, ਉਹਨੇ ਅੰਨ ਦੇ ਵਿੱਚ ਵੀ ਪਰਮੇਸ਼ਰ ਹੀ ਦੇਖਿਆ, ਛਕਣ ਵਾਲਾ ਵੀ ਪਰਮੇਸ਼ਰ, ਛਕਾਉਣ ਵਾਲਾ ਵੀ ਪਰਮੇਸ਼ਰ, ਪਕਾਉਣ ਵਾਲਾ ਵੀ ਪਰਮੇਸ਼ਰ। ਆਪੇ ਧਰਤੀ, ਆਪੇ ਹੈ ਰਾਹਕ, ਆਪ ਜਮਾਏ ਪਿਸਾਬ ਹੈ, ਆਪ ਪਕਾਵੇ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਵਹਿ ਖਾਵੈ, ਆਪੇ ਸੰਗਤ ਸਦਬ ਹੱਲ ਹੈ, ਆਪੇ ਵਿਦਾ ਕਰਾਵੈ, ਸਭਨੀ ਪਾਸੀ ਆਪ ਹੀ ਹੋ ਰਿਹਾ ਹੈ। ਹੁਣ ਤੁਸੀਂ ਦੇਖੋ ਖਾਲਸਾ ਜੀ, ਫਿਰ ਦੁਆਇਤ ਕਿੱਥੇ ਰਹੇ ਜੀ? ਤਦੇ ਸਿਫਤ ਕਰੂਗਾ ਭੋਜਨ ਦੀ ਵੀ, ਤੇਰੇ ਘਰ ਦਾ ਭੋਜਨ ਸਵਾਦ ਸੀ, ਜੇ ਮੇਰ ਤੇਰ ਹੋਊਗੀ ਵੀ ਮੈਂ ਛਕਣ ਵਾਲਾ, ਇਹ ਮੈਨੂੰ ਛਕਾਉਣ ਵਾਲਾ। ਜੇ ਕਹੀਏ ਛਕਾਉਣ ਵਾਲਾ ਵੀ ਪਰਮੇਸ਼ੁਰ, ਛਕਣ ਵਾਲਾ ਵੀ ਪਰਮੇਸ਼ੁਰ ਹੈ, ਦੁਆਇਤ ਚੱਕੀ ਗਈ ਕਿ ਨਹੀਂ? ਉੱਥੇ ਸਤਿ ਸਤੀ ਦੇ ਸੰਤੋਖੀ ਖਾਏ, ਕਹੋ ਨਾਨਕ ਦਰਦੀ ਦਾਰ ਸਮਾਏ, ਉਹ ਹੈ ਸਫਲਾ। ਐਵੇਂ ਨਹੀਂ ਜੱਗ ਸਫਲਾ ਹੋਇਆ, ਇਹ ਅਵਸਥਾ ਬਾਲਮੀਕ ਦੀ ਸੀ। ਇੱਥੇ ਸਤਸੰਗ ਜੀ ਸਤਿਗੁਰੂ ਜੀ ਨੂੰ ਦੀ ਅਵਸਥਾ ਦੱਸ ਰਹੇ ਨੇ ਬਾਬਾ ਬੁੱਢਾ ਜੀ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਬ੍ਰਹਮ ਰੂਪ ਸੀ, ਆਪਣੇ ਸਰੂਪ ਤੋਂ ਬਿਨਾਂ ਹੋਰ ਕੁਝ ਦੇਖਦੇ ਹੀ ਨਹੀਂ ਸੀ।
ਸੋ ਨਾਨ ਤਬ ਪਰ ਫੁਰਨਾ ਕਰੇ ਨਾ,
ਨਾਨਾ ਪੁਣਾ ਜਿਹੜਾ ਸੰਸਾਰ ਹੈ ਇਹਦੇ ਚ ਫੁਰਨਾ ਨਹੀਂ ਸੀ ਕਰਦੇ, ਕਿ ਆਹ ਮੇਰਾ ਬੈਰੀ ਆ, ਮੇਰਾ ਮਿੱਤਰ ਹੈ।
ਆਪਣ ਸਰੂਪ ਲਖੇ ਅੰਤ ਹਰੇ ਨਾ,
ਆਪਣੇ ਸਰੂਪ ਤੋਂ ਬਿਨਾਂ ਹੋਰ ਕਿਸੇ ਨੂੰ ਧਰਦੇ ਨਹੀਂ ਸੀ ਵੀ ਆ ਹੋਰ ਵੀ ਹੈਗਾ ਕੋਈ। ਭਾਵ ਅਭਾਵ ਹੋਣਾ, ਉਹਦੇ ਅਸਤ ਕੀ ਮਨ ਬੁੱਧ ਨਾਸੀ ਤਾਂ ਸਦਾ ਸਹਿਜ ਲਿਬਦੀਨਾ, ਇਹ ਬ੍ਰਹਮ ਗਿਆਨੀ ਦੀ ਵਸਤਾ ਗੁਰਬਾਣੀ ਚ ਕਹੀ ਹੈ। ਦੁਆਇਤ ਭਾਵ ਦੀਨ ਸਤ ਸੰਗਤ ਜੀ, ਜਿਨ੍ਹਾਂ ਮਹਾਂਪੁਰਖਾਂ ਨੇ ਇਹ ਕਥਾ ਲਿਖੀ ਹੈ, ਪਹਿਲਾਂ ਸਤਸੰਗ ਜੀ ਉਚਾਰੀ ਆ, ਬਾਬਾ ਰਾਮ ਕੌਰ ਜੀ, ਬਾਬਾ ਬੁੱਢਾ ਜੀ ਦੀ ਸੱਤਵੀਂ ਪੀੜ੍ਹੀ, ਤੁਰਕ ਸਤਸੰਗ ਜੀ ਚੜ੍ਹੇ ਹੰਕਾਰੀ ਸ਼ਿਕਾਰ ਇੱਥੋਂ ਲਾਹੌਰ ਤੋਂ, ਰਮਦਾਸ ਦੇ ਇਰਦ ਗਿਰਦ ਆ ਕੇ ਸਤ ਸੰਗਤ ਜੀ ਹਮਲਾ ਕਿਉਂ ਨਾ ਕਰ ਦਿੱਤਾ, ਲੁੱਟ ਕੇ ਲੈ ਗਏ ਸਾਰੇ ਲੰਗਰ ਦੇ ਭਾਂਡੇ, ਬਹੁਤ ਕੁਛ ਲੁੱਟਿਆ, ਲੇਕਿਨ ਸੂਬੇ ਨੂੰ ਕੋਈ ਪਤਾ ਨਹੀਂ ਲੱਗਿਆ। ਜਿਹੜੇ ਅਹਿਲਕਾਰ ਸੀ ਮਸਤੇ ਹੋਏ, ਉਹ ਚੜ੍ਹੇ ਹੋਏ ਸੀ ਸ਼ਿਕਾਰ, ਜਦੋਂ ਲੁੱਟ ਕੇ ਲੈ ਗਏ ਸੂਬੇ ਨੂੰ ਪਤਾ ਲੱਗ ਗਿਆ, ਕਹਿੰਦਾ ਓਹੋ, ਉਹ ਤਾਂ ਬੜੇ ਕਰਨੀ ਵਾਲੇ ਮਹਾਂਪੁਰਖ ਨੇ, ਭਾਵੇਂ ਮੈਂ ਮੁਸਲਮਾਨ ਹੈ, ਉਹ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੰਪੂਰਨ ਬ੍ਰਹਮ ਗਿਆਨੀ ਸੇਵਕ ਨੇ, ਉਹ ਤਾਂ ਜੇ ਬਚਨ ਕਰ ਦਿੱਤਾ ਉਹਨਾਂ ਨੇ, ਮੇਰੀ ਸੂਬੇਦਾਰੀ ਕਿੱਧਰ ਰੁਲ ਜੂਗੀ। ਸਤਸੰਗਤ ਜੀ ਆਇਆ, ਜਦੋਂ ਲਾਹੌਰ ਦਾ ਸੂਬਾ ਆਇਆ, ਬੜੀ ਨਿਮਰਤਾ ਦੇ ਨਾਲ ਬਾਬਾ ਜੀ ਬੈਠੇ ਹੈ ਸੁੱਤੇ ਸਿੱਧੀ, ਭਿੱਫਣ ਅੱਖਾਂ ਦੇ ਉੱਤੋਂ ਦੀ ਪੈਂਦੇ ਸੀ, ਇੰਨੇ ਬਿਰਧ ਅਵਸਥਾ ਸੀ। ਪੁੱਛਦੇ ਆ, ਬਾਬਾ ਜੀ ਮੈਨੂੰ ਮਾਫ ਕਰ ਦਿਓ, ਸਾਡੇ ਬੰਦੇ ਆਏ ਸੀ ਹੰਕਾਰ ਦੇ ਨਾਲ, ਬਹੁਤ ਕੁਛ ਇੱਥੇ ਲੁੱਟ ਕੇ ਲੈ ਗਏ, ਤੁਹਾਡਾ ਕੀ ਨੁਕਸਾਨ ਹੋਇਆ ਮੈਨੂੰ ਦੱਸੋ, ਹੁਕਮ ਕਰੋ। ਨਾਲੇ ਜਿੰਨੀਆਂ ਵਸਤੂਆਂ ਲੁੱਟੀਆਂ ਸੀ ਵਾਪਸ ਲੈ ਆ ਕੇ ਆਇਆ, ਨਾਲੇ ਮਾਫ਼ੀ ਮੰਗਣ ਆਇਆ। ਦੇਖੋ ਸਤਸੰਗ ਜੀ, ਘਰ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਦੇਖ ਕੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇੰਨੀਆਂ ਚੀਜ਼ਾਂ ਦੇ ਘਰ ਵਿੱਚ ਪਦਾਰਥ ਨੇ। ਬਾਬਾ ਜੀ ਨੇ ਜਦੋਂ ਸਤਸੰਗ ਜੀ ਉਹਨੇ ਪ੍ਰੇਰਿਆ, ਲੁੱਟਦਿਆਂ ਵੇਲੇ ਕੋਈ ਬਿਰਤੀ ਹਿਲਾਈ ਨਹੀਂ, ਸਾਰੇ ਲੁੱਟਦੇ ਹੋਣ, ਰੌਲਾ ਪੈਂਦਾ ਹੋਵੇ, ਫਿਰ ਵੀ ਬਿਰਤੀ ਬ੍ਰਹਮ ਚ ਹੀ ਹੋਵੇ, ਬਿਲਕੁਲ ਸਤਸੰਗ ਜੀ ਕੋਈ ਪਤਾ ਨਹੀਂ ਕੌਣ ਲੁੱਟ ਕੇ ਲੈ ਗਿਆ, ਕੋਈ ਸੁੱਤੇ ਤਾਂ ਨਹੀਂ ਸੀ ਪਏ ਬਾਬਾ ਰਾਮ ਕੌਰ ਜੀ। ਜਦੋਂ ਆ ਕੇ ਸੂਬੇ ਨੇ ਪੁੱਛਿਆ, ਕਹਿੰਦੇ ਤੁਹਾਡਾ ਲਾਹੌਰ ਨਾ ਲੁੱਟਿਆ ਜਾਵੇ ਕਿਤੇ, ਗੁਰੂ ਕਾ ਸਾਡਾ ਘਰ ਵੀ ਲੁੱਟਿਆ ਗਿਆ, ਕਹਿੰਦੇ ਪਤਾ ਹੀ ਨਹੀਂ ਵੀ ਲੁੱਟਿਆ ਹੋਇਆ ਕਿ ਨਹੀਂ। ਕਹਿੰਦੇ ਬਾਬਾ ਜੀ ਖਿਮਾ ਕਰੋ, ਤੁਸੀਂ ਤਾਂ ਹੋਰ ਬਚਨ ਕਹਿ ਦਿੱਤੇ, ਡਰ ਗਿਆ ਵੀ ਕਿਤੇ ਲਾਹੌਰ ਬਣਾ ਲੁੱਟਿਆ ਜਾਵੇ, ਮੈਂ ਵੀ ਮਾਰਿਆ ਜਾਊਂ। ਕਹਿੰਦੇ ਅਸੀਂ ਤਾਂ ਸੁੱਤੇ ਸਿੱਧ ਕਿਹਾ ਜੋ ਤੁਹਾਡਾ ਨੁਕਸਾਨ ਹੋਇਆ ਮਾਰਿਆ, ਮੈਨੂੰ ਹੁਕਮ ਕਰੋ। ਬਾਬਾ ਜੀ ਨੇ ਜਦੋਂ ਸਤਸੰਗ ਜੀ ਨੇ ਇੱਧਰ ਦੇਖ ਉਘਾੜ ਕੇ ਦੇਖਿਆ, ਸਾਹਮਣੇ ਬਾਜਾਂ ਦੇ ਅੱਡੇ ਸੀ ਉੱਤੇ, ਸਾਹਮਣੇ ਉਹ ਵੀ ਲੈ ਗਏ ਸੀ ਕਿਤੇ ਚਾਂਦੀ ਨਾਲ ਬੜੇ ਸੀ ਸੋਹਣੇ ਦੇਖ ਕੇ। ਕਹਿੰਦੇ ਉਹ ਬਾਜਾਂ ਦੇ ਅੱਡੇ ਨਹੀਂ ਹਨ ਇੱਥੇ ਸਾਡੇ, ਹੋਰ ਕਿਸੇ ਪਦਾਰਥ ਜਿੱਧਰ ਵਿਰਤੀ ਗਈ ਬਸ ਉਹਨਾਂ ਕੁ ਦੱਸ ਦਿੱਤਾ, ਹੋਰ ਕਿਸੇ ਪਾਸੇ ਕੋਈ ਗੱਲ ਹੀ ਨਹੀਂ ਬਈ ਇੰਨਾ ਕੁਛ ਲੁੱਟਿਆ ਗਿਆ। ਸੂਬਾ ਹੈਰਾਨ ਬਈ ਇੰਨਾ ਕੁਛ ਲੁੱਟਿਆ ਗਿਆ, ਇਹਨਾਂ ਦੀ ਬਿਰਤੀ 'ਚ ਬਿਲਕੁਲ ਹੀ ਹੈ ਨਹੀਂ ਵੀ ਇੰਨਾ ਨੁਕਸਾਨ ਹੋ ਗਿਆ ਹੈ। ਭਾਵ ਕਿ ਬ੍ਰਹਮ ਗਿਆਨੀ ਅੱਠੇ ਪਹਿਰ ਬ੍ਰਹਮਾਕਾਰ ਬਿਰਤੀ ਰੱਖਦਾ, ਪਦਾਰਥ ਨਹੀਂ ਉਹਨਾਂ ਦੇ ਫੁਰਨੇ 'ਚ ਕਦੇ ਵੀ ਹੁੰਦੇ, ਦੇਹ ਵੀ ਭੁੱਲੀ ਹੁੰਦੀ ਹੈ। ਸੋ ਐਸੀ ਸਤਸੰਗ ਜੀ ਉਹਨੂੰ ਕਹਿੰਦੇ ਵਿਦੇਹ ਅਵਸਥਾ, ਜਿਵੇਂ ਕਹਿੰਦੇ ਸੀ ਵਿਦੇਹੀ ਜਨਕ ਹੈ, ਵਿਦੇਹੀ ਦੇਹ ਹੁੰਦੇ ਆ, ਦੇਹ ਤੋਂ ਬਿਨਾਂ ਸਤਸੰਗ ਜੀ ਨਿਰਲੇਪ ਰਹਿਣਾ। ਸੋ ਐਸੀ ਅਵਸਥਾ ਗੁਰੂ ਸਾਹਿਬ ਦੀ ਹੈ।
ਅਸ ਸਵਾਮੀ ਨੇ ਸੋਚਣ ਯੋਗ,
ਬਾਬਾ ਬੁੱਢਾ ਜੀ ਕਹਿੰਦੇ ਇਹੋ ਜਿਹੇ ਸਵਾਮੀ ਗੁਰੂ ਅਰਜਨ ਦੇਵ ਜੀ ਸੱਚਖੰਡ ਨੂੰ ਚਲੇ ਗਏ, ਚਿੰਤਾ ਕਰਨੇ ਯੋਗ ਨਹੀਂ, ਸੋਚਣਾ ਨਹੀਂ ਚਾਹੀਦਾ।
ਕਿਰਪਾ ਤਿਨਹੋ ਉਧਰੇ ਬਹੁ ਲੋਕ,
ਉਹਨਾਂ ਦੀ ਕਿਰਪਾ ਕਰਕੇ ਬਹੁਤ ਸਾਰੇ ਲੋਕ ਉਧਰ ਗਏ।
ਪੂਰਵ ਪੁੰਨ ਫਲ ਕੋ ਪਾਏ,
ਜਿਨ੍ਹਾਂ ਨੇ ਪੂਰਵਲੇ ਪੁੰਨਾਂ ਦਾ ਫਲ ਪਾਇਆ,
ਭੋਗ ਵਿਸੇ ਜਗ ਚਲੇ ਗਵਾਏ।
ਉਹ ਲੋਕ ਕੀ ਕੀਤਾ, ਉਹਨਾਂ ਨੇ ਗੁਰਮਤ ਨਹੀਂ ਧਾਰੀ, ਵਿਸ਼ੇ ਭੋਗ ਕਰਕੇ ਨਾ ਇੱਥੇ ਆਪਣੀ ਮਾਨਸ ਦੇ ਹੀ ਗੁਆ ਕੇ ਚਲੇ ਗਏ।
ਭਗਤ ਨ ਜੋਗ ਨ ਗਿਆਨ ਵਿਰਾਗੇ,
ਇਹਨਾਂ ਨੇ ਵਿਰਾਗ ਧਾਰ ਕੇ ਭਗਤੀ ਨਹੀਂ ਕੀਤੀ, ਜੋਗ ਜੁੜੇ ਨਹੀਂ ਸੰਗਤ ਚ ਬੈਠ ਕਰਕੇ।
ਸੇ ਸੋਚਣ ਕੇ ਜੋਗ ਕੁਭਾਗੇ,
ਉਹ ਖੋਟੇ ਭਾਗਾਂ ਵਾਲੇ ਚਿੰਤਾ ਕਰਨੇ ਜੋਗ ਨੇ, ਵਿਚਾਰੇ ਆਏ ਸੀ ਪੁੰਨਾ ਕਰਕੇ ਮਾਨਸ ਦੇ ਹੀ ਮਿਲੀ ਸੀ, ਨਾ ਵਿਰਾਗ ਧਾਰ ਕੇ ਭਗਤੀ ਕੀਤੀ, ਨਾ ਸੇਵਾ ਕੀਤੀ, ਨਾ ਸੰਗਤ ਚ ਆ ਕੇ ਜੁੜੇ ਹੀ ਕਦੇ, ਉਹਨਾਂ ਦਾ ਨਿਸਫਲ ਜਨਮ ਚਲਿਆ ਗਿਆ। ਉਹਨਾਂ ਬਾਰੇ ਸੋਚਣਾ ਹੈ।
ਨਰਤਨ ਜਿਨੋ ਅਕਾਰਤ ਖੋਆ,
ਜਿਨ੍ਹਾਂ ਨੇ ਮਾਨਸ ਦੇ ਹੀ ਲੈ ਕੇ ਨਿਸਫਲੀ ਗੁਆਲੀ, ਨਹੀਂ ਕੁਛ ਲਾਭ ਉਠਾਇਆ।
ਸਤਨਾਮ ਨਹਿ ਸਿਮਰਨ ਹੋਵਾ,
ਸਭ ਤੋਂ ਵੱਡਾ ਸੱਚੇ ਨਾਮ ਦਾ ਸਿਮਰਨ ਹੈ, ਇਹਦੇ ਨਾਲ ਮਾਨਸ ਦੇ ਹੀ ਸਫਲੀ ਹੁੰਦੀ ਹੈ, ਇਹ ਕੀਤਾ ਨਹੀਂ ਉਹਨਾਂ ਨੇ।
ਫਾਸੀ ਪਰੇ ਗਏ ਜਮ ਲੋਕ,
ਅੰਤ ਨੂੰ ਦੇਹ ਤਿਆਗ ਕੇ ਜਮਾਂ ਦੀ ਫਾਸੀ ਗਲ ਚ ਪੈ ਗਈ ਤੇ ਜਮ ਲੋਕ ਨੂੰ ਚਲੇ ਗਏ ਲੋਕ।
ਸੋ ਮੂਰਖ ਸੋਚਣ ਕੇ ਜੋਗ,
ਉਹ ਮੂਰਖ ਜਿਨ੍ਹਾਂ ਨੇ ਮਾਨਸ ਦੇ ਹੀ ਕੌਡੀਆਂ ਦੇ ਭਾਗ ਗੁਆ ਦਿੱਤੀ ਨਾ, ਉਹ ਸੋਚਣੇ ਯੋਗ, ਉਹਨਾਂ ਜਦੋਂ ਉਹ ਮਰ ਜਾਣ ਤਾਂ ਚਿੰਤਾ ਕਰਨੀ ਚਾਹੀਦੀ ਆ, ਉਹ ਵੀ ਲਾਭ ਨਹੀਂ ਲੈ ਕੇ ਗਏ। ਉਹ
ਮਰ ਕਰ ਬਹੁ ਜੂਨੀ ਪਰਮਾਵੇ,
ਅੱਗੇ ਵੀ ਮਰ ਕੇ ਜੂਨੀਆਂ ਚ ਭਰਮਣਗੇ। ਉਹ
ਕਰੇ ਪਾਪ ਕਹਿ ਨਰਕ ਸਧਾਵੇ,
ਜਿਹੜੇ ਪਾਪ ਕਰ ਬੈਠੇ ਇੱਥੇ ਨਰਕਾਂ ਨੂੰ ਜਾਣਗੇ।
ਜਿਨ ਕਬੂਨ ਸਤਸੰਗ ਨ ਕਰੇ,
ਜਿਨ੍ਹਾਂ ਨੇ ਭੁੱਲ ਕੇ ਸਤਸੰਗਤ ਨਹੀਂ ਕੀਤੀ,
ਸੇ ਸੋਚਣ ਕੇ ਜੋਗ ਜ ਮਰੇ।
ਬਾਬਾ ਬੁੱਢਾ ਜੀ ਕਹਿੰਦੇ ਜਦੋਂ ਉਹ ਮਰ ਜਾਂਦੇ ਆ ਨਾ ਜਿਹੜੇ ਭੁੱਲ ਕੇ ਵੀ ਸੰਗਤ ਚ ਨਹੀਂ ਆਏ, ਉੱਥੇ ਜ਼ਰੂਰ ਸੋਚਣਾ ਚਾਹੀਦਾ ਉਹ ਇਹਦਾ ਕਿਵੇਂ ਭਲਾ ਹੋਊ ਪਰਲੋਕ ਚ।
ਗੁਰ ਸ਼ਰਧਾ ਔਰ ਜਿਨ ਕੇ ਨਾਹੇ ਨਾ,
ਜਿਨ੍ਹਾਂ ਦੇ ਹਿਰਦੇ ਚ ਗੁਰੂ ਕੀ ਸ਼ਰਧਾ ਬਿਲਕੁਲ ਨਹੀਂ ਹੈ।
ਤ੍ਰਿਸ਼ਨਾ ਤੇ ਮਨ ਵਰਜਿਓ ਜਾਹੇ ਨਾ,
ਜਿਨ੍ਹਾਂ ਨੇ ਤ੍ਰਿਸ਼ਨਾ ਵੱਲੋਂ ਮਨ ਨੂੰ ਰੋਕਿਆ ਨਹੀਂ ਹੈ, ਮਨ ਤ੍ਰਿਸ਼ਨਾ ਦਾ ਲਪੇਟਿਆ ਪਿਆ ਜਿਨ੍ਹਾਂ ਦਾ।
ਗੁਣ ਤਾਂ ਔਗੁਣ ਸੰਗ੍ਰਹਿ ਕਰੇ,
ਜਿਨ੍ਹਾਂ ਨੇ ਗੁਣਾਂ ਨੂੰ ਪਿੱਠ ਦੇ ਕੇ ਔਗੁਣ ਹੀ ਸਾਰੀ ਜ਼ਿੰਦਗੀ, ਕਹਿੰਦਾ ਮੇਰੇ ਨੂੰ ਤਾਂ ਪਾਪ ਹੀ ਫਲਦਾ। ਇਹੋ ਜਿਹੜੇ ਲੋਕ ਜੀਵਨ ਬਤੀਤ ਕਰਦੇ,
ਸੇ ਸੋਚਣ ਕੇ ਜੋਗ ਜੇ ਮਰੇ।
ਬਾਬਾ ਬੁੱਢਾ ਜੀ ਕਹਿੰਦੇ ਜਦ ਉਹੇ ਜੇ ਲੋਕ ਮਰਦੇ ਨੇ ਫੇਰ ਚਿੰਤਾ ਜ਼ਰੂਰ ਕਰੀਦੀ ਹੈ, ਤਰਸ ਆਉਂਦਾ ਕਿ ਉਹਨਾਂ ਨੇ ਕੋਈ ਲਾਭ ਨਹੀਂ ਖੱਟਿਆ।
ਨਹੀਂ ਗੁਰ ਧਿਆਨ ਨਾ ਗੁਰ ਕੀ ਸੇਵਾ,
ਨਾ ਸਰੀਰ ਕਰਕੇ ਗੁਰੂ ਕੀ ਸੇਵਾ ਕੀਤੀ, ਨਾ ਗੁਰੂ ਸਾਹਿਬ ਦਾ ਧਿਆਨ ਲਾਇਆ।
ਗੁਰ ਵਿਹੀਨ ਤਾਰ ਤਹਿਨ ਮੇਵਾ,
ਔਰ ਨਗੁਰੇ ਹੋ ਕਰਕੇ ਜਿਨ੍ਹਾਂ ਨੇ ਹੰਕਾਰ ਧਾਰਿਆ।
ਗੁਰ ਹਰ ਕੀ ਲਖੇ ਨ ਵਡਿਆਈ,
ਪਰਮੇਸ਼ਰ ਦੀ ਤੇ ਗੁਰੂ ਦੀ ਵਡਿਆਈ ਨੀ ਸਮਝੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ।
ਸੇ ਸੋਚਣ ਕੋ ਜੋਗ ਸਦਾਈ,
ਉਹ ਲੋਕ ਜਦੋਂ ਮਰਦੇ ਨੇ ਉਹ ਸੋਚਣੇ ਯੋਗ ਨੇ ਵੀ ਕੀ ਉਹਨਾਂ ਦੇ ਮੰਦ ਕਰਮ ਵਿਚਾਰੇ ਐਵੇਂ ਚਲੇ ਗਏ।
ਇਸ ਜਗ ਅਰ ਪਰਲੋਕ ਮਜਾਰੇ,
ਇਸ ਲੋਕ ਵਿੱਚ ਪਰਲੋਕ ਵਿੱਚ
ਸਤਿਗੁਰ ਸਦਾ ਸਹਾਇ ਹਮਾਰੇ,
ਆਪਣੇ ਸੰਗਤਾਂ ਦੇ ਸਦਾ ਗੁਰੂ ਸਾਹਿਬ ਸਹਾਇਕ ਨੇ।
ਸਿਮਰਨ ਕਰੇ ਦਰਸ ਦਿਆਨ,
ਜਿਹੜਾ ਕੋਈ ਸਿਮਰਨ ਕਰੇਗਾ ਬਾਬਾ ਬੁੱਢਾ ਜੀ ਕਹਿੰਦੇ ਉਹਨੂੰ ਦਰਸ਼ਨ ਵੀ ਦੇ ਦਿੰਦੇ ਨੇ, ਫੇਰ ਕਿਵੇਂ ਜੀ? ਮਹਾਰਾਜ ਕਹਿੰਦੇ ਵੀ ਚਲੇ ਗਏ। ਬਾਬਾ ਬੁੱਢਾ ਜੀ ਕਹਿੰਦੇ ਭਾਈ, ਲੋਕ ਪ੍ਰਲੋਕ ਸਵਾਰਨ ਵਾਸਤੇ ਜਿਹੜੇ ਗੁਰਮੁਖ ਸੰਗਤ ਕਰਦੇ, ਸਿਮਰਨ ਕਰਦੇ, ਉਹਨਾਂ ਨੂੰ ਮਹਾਰਾਜ ਦਰਸ਼ਨ ਦੇ ਦਿੰਦੇ ਨੇ।
ਸੇ ਕਿਉਂ ਸੋਚਣ ਯੋਗ ਮਹਾਨ।
ਇਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਅਲੋਪ ਹੋਣ ਕਰਕੇ ਕਿਉਂ ਸੋਗ ਕਰਨਾ ਹੈ, ਕਿਉਂ ਸੋਚਣਾ ਹੈ?
ਬੰਧਨ ਕਰੋ ਕਰਾਵੋ ਕਰਾਵੋ, ਬੰਧਨ ਕਰੋ ਕਰਾਹੋ ਕਰਾਵੋ,
ਕੜਾਹ ਪ੍ਰਸ਼ਾਦ ਦੀ ਦੇਗ ਸਜਾਓ, ਮੱਥਾ ਟੇਕੋ ਹਰਿਮੰਦਰ ਸਾਹਿਬ ਚੱਲ ਕੇ,
ਕੀਰਤਨ ਸੁਣੋ ਆਨੰਦ ਅਪਾਓ।
ਉਹਨਾਂ ਦਾ ਅੰਮ੍ਰਿਤ ਰੂਪ ਜਿਹੜਾ ਉਪਦੇਸ਼ ਹੈ, ਗੁਰੂ ਅਰਜਨ ਦਾ ਰੂਪ ਹੀ ਹੈ ਮਹਾਰਾਜ ਜੀ ਦਾ। ਕੀਰਤਨ ਸੁਣੋ ਕਰਤੇ ਪੜੋ,
ਸਿਮਰੇ ਨਿਤ ਹਾਜ਼ਰ ਗੁਰ ਅਹੇ।
ਜਿੱਥੇ ਆਪਾਂ ਚੇਤੇ ਕਰੀਏ ਗੁਰੂ ਸਾਹਿਬ ਤਾਂ ਸਦਾ ਹੀ ਹਾਜ਼ਰ ਹਨ।
ਪਰਮ ਪ੍ਰੇਮ ਮਨ ਕੋ ਸਭ ਲਹੇ।
ਮਹਾਰਾਜ ਸਭ ਦੇ ਹਿਰਦੇ ਦਾ ਵੱਡਾ ਪ੍ਰੇਮ ਦੇਖਦੇ ਨੇ। ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਾਪਾਇਓ।
ਦ੍ਰਿਸ਼ਟਮਾਨ ਹੈ ਜਿਤ ਆਕਾਰ,
ਜਿੰਨਾ ਆਕਾਰ ਦੀਨਾ ਦੇਹ ਦੇ ਸਮੇਤ ਜੋ ਦ੍ਰਿਸ਼ਟੀ ਗੋਚਰ।
ਸਭ ਕੂਰੇ ਹੈ ਬਿਨਸਨ ਹਾਰ,
ਸਾਰਾ ਭਾਈ ਨਾਸਵੰਤ ਹੈ। ਦੱਸੋ ਕਿਹੜੀ ਚੀਜ਼ ਜਿਹੜੀ ਦਿਖਦੀ ਹੈ ਨਹੀਂ ਨਾਸ ਹੋਣੀ, ਕੋਈ ਅੱਗੇ ਕੋਈ ਪਿੱਛੇ, ਸਮੇਤ ਦੇਹ ਦੇ ਸਾਰਾ ਪਰਿਵਾਰ ਹੈ, ਸੰਬੰਧੀ ਨੇ, ਵਾਰੀ ਵਾਰੀ ਸਭ ਨੇ ਚਲੇ ਜਾਣਾ।
ਇਨਸੋ ਮੋਹ ਕਰੇ ਅਗਿਆਨੀ,
ਜਿਹੜਾ ਇਹ ਦੇਖਣ ਵਾਲੀ ਸ੍ਰਿਸ਼ਟੀ ਨਾਲ ਮੋਹ ਕਰਦਾ ਉਹ ਅਗਿਆਨੀ ਹੈ।
ਜੋ ਲਖੀਏ ਤੈ ਸੁਪਨ ਸਮਾਨੀ,
ਇਹ ਸੁਪਨੇ ਵਾਂਗੂ ਹੈ ਜਾ ਸਾਰਾ ਸੰਸਾਰ।
ਤੁਮ ਕੋ ਉਚਿਤ ਨ ਐਸੇ ਕਰਬੇ।
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ, ਹੇ ਮਹਾਰਾਜ, ਤੁਹਾਨੂੰ ਹੁਣ ਰੋਣਾ ਔਰ ਬਰਾਗ ਕਰਨਾ, ਸੋਗ ਕਰਨਾ, ਵਿਛੋੜੇ ਦਾ ਦੁੱਖ ਮੰਨਣਾ ਪਿਤਾ ਜੀ ਗੁਰੂ ਅਰਜਨ ਦੇਵ ਜੀ ਦਾ ਉਹ ਯੋਗ ਨਹੀਂ ਹੈ।
ਹਰਕ ਸੋਕ ਅਗਿਆਨੀ ਤਰਵੇ,
ਖੁਸ਼ੀ ਤੇ ਗਮੀ ਤਾਂ ਅਗਿਆਨੀਆਂ ਲੋਕਾਂ ਨੂੰ ਹੁੰਦੀ ਹੈ।
ਤਖਤ ਬੈਠ ਅਬ ਸਿੱਖ ਉਦਾਰੋ,
ਇਸ ਵੇਲੇ ਤੁਸੀਂ ਤਖਤ ਤੇ ਬੈਠੋ। ਅਕਾਲ ਤਖਤ ਸਜਾਉਣਾ ਹੈ ਹਲੇ ਆਪ ਜੀ ਨੇ, ਤਖਤ ਤੇ ਬੈਠ ਕਰਕੇ ਸਿੱਖਾਂ ਦੀ ਕਲਿਆਣ ਕਰੋ।
ਸ਼ਤਰੂ ਗਨ ਜੇ ਸਕਲ ਸੰਘਾਰੋ,
ਜਿਹੜੇ ਇਹ ਜੇ ਸ਼ਤਰੂ ਬੈਰੀ ਨੇ ਉਹਨਾਂ ਨੂੰ ਦੰਡ ਦੇਵੋ।
ਇਮ ਸੁਣ ਕੇ ਬ੍ਰਿਧ ਕੇ ਬਚਕਾਨ,
ਇਹੋ ਬਾਬਾ ਬੁੱਢਾ ਜੀ ਦੇ ਬੜੇ ਸੋਹਣੇ ਪਰਮ ਪਵਿੱਤਰ ਸਿੱਖਿਆ ਵਾਲੇ ਬਚਨ ਕੰਨੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ,
ਸ੍ਰੀ ਹਰਗੋਬਿੰਦ ਭੇ ਸਵਧਾਨ,
ਸਾਵਧਾਨ ਹੋ ਗਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ।
ਪੰਜ ਸਿੱਖੋ ਬੂਜਨ ਲਾਗੇ,
ਪੰਜਾਂ ਸਿੱਖਾਂ ਨੂੰ, ਵਿਧੀ ਚੰਦ ਹੋਣਾ ਨੂੰ ਜੋ ਲਾਹੌਰ ਤੋਂ ਆਏ ਨੇ, ਮਹਾਰਾਜ ਜੀ ਦਾ ਸਤ ਸੰਗਤ ਜੀ ਜਲ ਪ੍ਰਵਾਹ ਕਰਕੇ ਉਪਦੇਸ਼ ਅਖੀਰਲਾ ਸੁਣ ਕੇ ਉਹਨਾਂ ਨੂੰ ਪੁੱਛਣ ਲੱਗੇ ਛੇਵੇਂ ਪਾਤਸ਼ਾਹ,
ਕਹਿਓ ਅੰਤ ਜਿਮ ਕਹੋ ਹਮ ਆਗੇ।
ਹੇ ਗੁਰਸਿੱਖੋ, ਅੰਤ ਦੇ ਸਮੇਂ ਸਾਡੇ ਪਿਤਾ ਜੀ ਨੇ ਜੋ ਸਾਡੇ ਬਾਰੇ ਹੁਕਮ ਕਿਹਾ ਹੈ ਉਹ ਮੈਨੂੰ ਜ਼ਰੂਰ ਦੱਸੋ।
ਸੁਣਤ ਪੁਰਾਣਾ ਕਹਿ ਮੇਰੇ ਦਬਾਨੀ,
ਉਸ ਵੇਲੇ ਪੁਰਾਣਾ ਕੋਮਲ ਬਾਣੀ ਨਾ ਕਹਿਣ ਲੱਗਾ,
ਇਮ ਸ੍ਰੀ ਸਤਿਗੁਰ ਤੁਮੇ ਵਖਾਨੀ।
ਗੁਰੂ ਅਰਜਨ ਦੇਵ ਜੀ ਨੇ ਇਸ ਪ੍ਰਕਾਰ ਕਿਹਾ ਹੈ, ਹੇ ਗੁਰੂ ਹਰਗੋਬਿੰਦ ਸਾਹਿਬ ਜੀ,
ਹਰਗੋਬਿੰਦ ਸੰਗ ਜਾਏ ਮਿਲੀ ਜਾਏ,
ਕਿ ਤੁਸੀਂ ਪੰਜੇ ਜਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣਾ ਅੰਮ੍ਰਿਤਸਰ।
ਹਮ ਦਿਸ ਤੇ ਬਹੁਤ ਧੀਰਜ ਦੀਜੇ,
ਸਾਡੇ ਵੱਲੋਂ ਧੀਰਜ ਦੇਣੀ, ਬਰਾਗ ਨਾ ਕਰਨ, ਵਿਛੋੜੇ ਦਾ ਦੁੱਖ ਨਾ ਮੰਨਣ।
ਕਰੋ ਨਾ ਸੋਗ ਗੋਬਿੰਦ ਗੁਣ ਗਾਵੋ,
ਸੋਗ ਨਹੀਂ ਕਰਨਾ ਸਾਡੇ ਸੱਚਖੰਡ ਜਾਣ ਦਾ, ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣੇ ਸੰਗਤ ਨੇ।
ਅਪਰ ਸਕਲ ਕੋ ਕਹੋ ਮਟਾਓ,
ਇਹ ਹੋਰ ਸੰਗਤਾਂ ਬਰਾਗ ਕਰਨ, ਦੁੱਖ ਮੰਨਣ, ਉਹਨਾਂ ਨੂੰ ਵੀ ਹਟਾਉਣਾ।
ਸਾਇਦ ਹੋ ਤਖਤ ਪਰ ਰਾਜੋ,
ਨਾਲੇ ਇਹ ਸਾਡਾ ਸੁਨੇਹਾ ਦੇ ਦਿਓ ਕਿ ਸਹਿਤ ਸ਼ਸਤਰਾਂ ਦੇ ਹੋਵੋ, ਸਿੱਖਾਂ ਨੂੰ ਸ਼ਸਤਰ ਧਾਰੀ ਬਣਾਓ, ਤਖਤ ਦੇ ਉੱਤੇ ਸੁਭਾਏਮਾਨ ਹੋਵੋ।
ਜਥਾ ਸ਼ਕਤ ਸੈਨਾ ਸਿੰਘ ਸਾਜੋ,
ਜੈਸੇ ਸ਼ਕਤੀ ਹੈ ਗੁਰੂ ਘਰ ਦੀ ਫੌਜ ਵੱਖਰੀ ਬਣਾਓ, ਇਹ ਗੁਰੂ ਅਰਜਨ ਦੇਵ ਜੀ ਨੇ ਸੁਨੇਹਾ ਦਿੱਤਾ ਹੈ ਤੁਹਾਨੂੰ।
ਪ੍ਰਥਮ ਚੰਦ ਤੇ ਪਲਟਾ ਲੀਜੇ,
ਪਹਿਲਾਂ ਚੰਦੂ ਤੋਂ ਬਦਲਾ ਲੈਣਾ ਹੈ।
ਹਤੋ ਕੋ ਮੌਤ ਮਹਾਂ ਦੁੱਖ ਦੀਜੇ,
ਉਸ ਨੂੰ ਖੋਟੀ ਮੌਤ ਉਹਨੇ ਜਿਸ ਪ੍ਰਕਾਰ ਸਾਨੂੰ ਤਸੀਹੇ ਦਿੱਤੇ ਨੇ, ਇਸ ਤਰ੍ਹਾਂ ਖੋਟੀ ਮੌਤ ਮਾਰੋ।
ਸ੍ਰੀ ਗੁਰ ਅਮਰਦਾਸ ਕੀ ਅੰਸ,
ਜਿਸ ਵੇਲੇ ਗੁਰਤਾ ਗੱਦੀ ਦੇ ਉੱਤੇ ਬੈਠਣਾ ਹੋਵੇ, ਉਸ ਵੇਲੇ ਗੁਰੂ ਅਮਰਦਾਸ ਜੀ ਦੀ ਜੋ ਵੰਸ਼ ਸਾਡੇ ਨਾਨਕੇ ਨੇ ਗੋਇੰਦਵਾਲ ਸਾਹਿਬ, ਉਹਨਾਂ ਨੂੰ ਜ਼ਰੂਰ ਬੁਲਾਇਓ।
ਨਿਕਟ ਹਕਾਰੋਂ ਕੁਲ ਅਵਤੰਸ,
ਉਹ ਭੱਲਿਆਂ ਦੀ ਵੰਸ਼ ਸੂਰਜ ਵਾਂਗੂ ਚਮਕ ਰਹੀ ਹੈ, ਉਹਨਾਂ ਨੂੰ ਜ਼ਰੂਰ ਅੰਮ੍ਰਿਤਸਰ ਬੁਲਾਇਓ, ਭੁੱਲਿਓ ਨਾ।
ਪ੍ਰਥਮ ਰੀਤ ਕਾ ਪ੍ਰਥਮ ਰੀਤ ਕਰ ਲੀਜੈ ਟੀਕਾ,
ਪਹਿਲੀ ਜੋ ਰੋਹ ਰੀਤੀ ਗੁਰੂ ਘਰ ਦੀ ਹੈ ਤਿਲਕ ਦੇਣ ਦੀ, ਗੁਰੂ ਬਣਨ ਦੀ, ਉਸ ਤਰ੍ਹਾਂ ਤਿਲਕ ਮੱਥੇ ਤੇ ਲਾਉਣਾ, ਬਾਬਾ ਬੁੱਢਾ ਜੀ ਤੋਂ ਲਵਾਉਣਾ।
ਸਕਲ ਬੜਨ ਸੰਗ ਕਹਿ ਬਚਨੀਕਾ,
ਸਾਰਿਆਂ ਵੱਡਿਆਂ ਦੇ ਨਾਲ ਪਿਆਰ ਨਾਲ ਬਚਨ ਕਹਿਣੇ।
ਬ੍ਰਿਧ ਆਦਿਕ ਸਿੱਖਣ ਸਨਮਾਨੋ,
ਜਿੰਨੇ ਬਾਬਾ ਬੁੱਢਾ ਜੀ ਆਦਿਕ ਸਿਆਰੇ ਸਿੱਖ ਨੇ, ਕਿਸੇ ਦਾ ਨਿਰਾਦਰ ਨਹੀਂ ਕਰਨਾ। ਸਿੱਖ ਦਾ ਨਿਰਾਦਰ ਕਰਨਾ ਬੜਾ ਪਾਪ ਲੱਗਦਾ ਹੈ।
ਪੂਰਾ ਗੁਰਨ ਕੀ ਰੀਤ ਪਰਮਾਨੋ,
ਹੋਰ ਸਾਰੀ ਰੋਹ ਰੀਤੀ ਮਰਜ਼ਾਦਾ ਪਹਿਲੇ ਗੁਰੂਆਂ ਵਾਲੀ ਰੱਖਣੀ।
ਨਈ ਰੀਤ ਇੱਕ ਰਣ ਕੀ ਕੀਜੈ,
ਨਵੀਂ ਮਰਜ਼ਾਦਾ ਗੁਰੂ ਘਰ ਵਿੱਚ ਧਰਮ ਦੇ ਯੁੱਧ ਕਰਨ ਦੀ ਚਲਾਉਣੀ ਹੈ। ਇਹ ਸੁਨੇਹੇ ਦੇ ਰਿਹਾ ਖਾਲਸਾ ਜੀ ਭਾਈ ਪੁਰਾਣਾ ਜੀ ਛੇਵੇਂ ਪਾਤਸ਼ਾਹ ਦੇ ਪੁੱਛਣ ਤੋਂ ਕਿ ਸਾਨੂੰ ਅੰਤ ਦੇ ਸਮੇਂ ਪੰਜਵੇਂ ਪਾਤਸ਼ਾਹ ਨੇ ਇਹ ਬਚਨ ਕਹਿ ਕੇ ਸੁਨੇਹਾ ਦਿੱਤਾ।
ਅਪਰ ਪਰਤਮ ਸਮ ਗਤੀ ਚਲੀ ਜੈ,
ਹੋਰ ਜੋ ਗੁਰੂ ਘਰ ਦੀ ਪਹਿਲਾਂ ਮਰਜ਼ਾਦਾ ਚੱਲਦੀ ਆ ਉਸੇ ਅਨੁਸਾਰ ਚੱਲਣਾ।
ਦਾਹੋ ਦੇਹ ਨਹਿ ਕਰੋ ਹਮਾਰੀ,
ਸਾਡੀ ਦੇਹ ਦਾ ਸੰਸਕਾਰ ਨਹੀਂ ਕਰਨਾ।
ਦੇਹੋ ਪ੍ਰਵਾਹ ਸਲਤਾ ਬਾਰੀ,
ਇਹ ਨਦੀ ਰਾਵੀ ਦੇ ਵਿੱਚ ਜਲ ਪ੍ਰਵਾਹ ਕਰ ਦਿਓ।
ਦਰਸ਼ਨ ਹਮਰੋ ਹੈ ਦਰਿਆਓ,
ਜੇ ਕੋਈ ਸਾਡਾ ਸਿੱਖ ਆ ਕੇ ਮਗਰੋਂ ਦਰਸ਼ਨ ਕਰਨਾ ਚਾਹੇ ਤਾਂ ਇੱਥੇ ਕਿਨਾਰੇ ਤੇ ਆ ਕੇ ਜੋ ਦਰਿਆ ਦੇ ਵਿੱਚ ਇਸ਼ਨਾਨ ਪਾਨ ਕਰੇਗਾ ਸਾਡਾ ਧਿਆਨ ਧਾਰ ਕੇ, ਇਹੀ ਸਾਡੇ ਦਰਸ਼ਨ ਉਸ ਨੂੰ ਹੋਣਗੇ।
ਸਿਰ ਉੱਤਰ ਦਿਸ਼ ਦੱਖਣ ਪਾਓ,
ਜਲ ਪ੍ਰਵਾਹ ਕਰਨ ਲੱਗਿਆ ਸਾਡਾ ਸੀਸ ਉੱਤਰ ਵੱਲ ਨੂੰ ਹੋਵੇ, ਦੱਖਣ ਵੱਲ ਨੂੰ ਚਰਨ ਹੋਣ।
ਸੋਰੋ ਸਤ ਸ੍ਰੇਸ਼ਟ ਗਿਣ ਸੰਮਤ,
1663 ਸਤ ਸੰਗ ਜੀ ਸੰਮਤ ਸੀ ਜਦੋਂ ਇਹ ਭਾਣਾ ਵਰਤਾਇਆ ਜੇਠ ਦੇ ਮਹੀਨੇ, ਜਿੱਥੇ ਡੇਰਾ ਸਾਹਿਬ ਸਤ ਸੰਗ ਜੀ ਗੁਰਦੁਆਰਾ ਸਾਹਿਬ। ਸੰਗਤਾਂ ਭਾਵੇਂ ਪਾਕਿਸਤਾਨ ਬਣ ਗਿਆ ਫਿਰ ਵੀ ਭਾਈ ਪੂਰਬਲੇ ਜਿਹੜੇ ਪੁੰਨ ਨੇ ਜ਼ਰੂਰ ਫੜ ਦਿੰਦੇ ਹੈ। ਜਿੱਥੇ ਜਿੱਥੇ ਸੰਗਤਾਂ ਦੇ ਮਨ ਦੇ ਅੰਦਰ ਫੁਰਨਾ ਫੁਰਦਾ, ਚਲੋ ਮਨਾ ਦਰਸ਼ਨ ਕਰੇ ਆਈਏ, ਉਹਨਾਂ ਦੇ ਉੱਤਮ ਭਾਗ ਨੇ ਜਿਹੜੇ ਭਾਈ ਉੱਥੇ ਜਾ ਕੇ ਮਸਤਕ ਟੇਕਦੇ ਨੇ, ਮਹਾਰਾਜ ਦੀ ਪ੍ਰਸੰਨਤਾ ਲੈਂਦੇ ਹਨ।
ਜੇਠ ਸੁਦੀ ਚੌਥ ਹਰ ਸੰਮਤ,
ਜੇਠ ਦੇ ਸਤਸੰਗ ਜੀ ਚਾਨਣ ਪੱਖ ਦੀ ਚੌਥ ਸੀ ਜਦੋਂ ਆਪ ਜੀ ਨੇ ਹਰੀ ਦੇ ਸਤਸੰਗਤ ਜੀ ਆਗਿਆ ਅਨੁਸਾਰ ਪਰਮੇਸ਼ਰ ਦੇ ਹੁਕਮ ਅਨੁਸਾਰ ਜੋਤੀ ਜੋਤ ਸਮਾਉਣਾ ਕੀਤਾ।
ਮਹਾਪਾਤ ਕੀ ਸਤਰੂ ਚੰਦ,
ਬੜਾ ਭਾਰੀ ਪਾਪੀ ਸਤਸੰਗ ਜੀ ਜਿਹੜਾ ਚੰਦੂ ਸੀ।
ਦਈ ਸਜਾਇ ਅਨੇਕ ਬੁਲੰਦ,
ਕੋਈ ਕਸਰ ਨਹੀਂ ਛੱਡੀ, ਅਨੇਕ ਤਰ੍ਹਾਂ ਦੀ ਸਜ਼ਾ ਦਿੱਤੀ ਜੋ ਪੂਰਵੋਕਤ ਆਪਾਂ ਵਿਚਾਰ ਆਏ ਹਾਂ।
ਪੰਜ ਦਿਵਸ ਲਓ ਖਾਏ ਨਾ ਪੀਓ,
ਪੰਜ ਦਿਨ ਤੱਕ ਭਾਈ ਪੁਰਾਣਾ ਜੀ ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਅਸੀਂ ਪੰਜਾਂ ਨੇ ਨਾ ਨਾਲੇ ਗੁਰੂ ਅਰਜਨ ਦੇਵ ਜੀ ਨੇ, ਅਸੀਂ ਉਹਦੇ ਘਰ ਦਾ ਪਾਣੀ ਉਹਦਾ ਘਰ ਦਾ ਭੋਜਨ ਕੁਝ ਖਾਧਾ ਪੀਤਾ ਨਹੀਂ ਤੇ ਨਾ ਹੀ ਨੀਂਦ ਲਈ ਹੈ।
ਨਹੀਂ ਦੁਸ਼ਟ ਨੇ ਆਦਰ ਕੀਓ,
ਪਾਪੀ ਨੇ ਪੱਥਰ ਦਿਲ ਚੰਦੂ ਨੇ ਕੋਈ ਆਦਰ ਨਹੀਂ ਕੀਤਾ।
ਜਿਉ ਕਿਉ ਕਾਤ ਕਰੋ ਤਿਸਕੇਰਾ,
ਜਿਵੇਂ ਕਿਵੇਂ ਭਾਈ ਪੁਰਾਣਾ ਜੀ ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਉਸ ਨੂੰ ਜਰੂਰ ਪਕੜੋ।
ਦੁੱਖ ਦੇ ਜਗ ਵਿਦ ਤਾਏ ਬਡੇਰਾ,
ਜਗਤ ਵਿੱਚ ਪ੍ਰਗਟ ਹੋ ਜਾਵੇ ਗੁਰੂ ਘਰ ਦਾ ਦੁੱਖ ਹੀ ਐਮ ਕਮੌਤ ਮਰਿਆ ਹੈ, ਇਸ ਤਰ੍ਹਾਂ ਉਸ ਨੂੰ ਸਜ਼ਾ ਦਿਓ ਜੀ ਤੁਸੀਂ।
ਪਿਤਾ ਬੈਰ ਕੋ ਉਤਸੋ ਲੈ ਬਾ,
ਇਹ ਤੁਹਾਨੂੰ ਯੋਗ ਹੈ, ਜੋ ਤੁਹਾਡੇ ਪਿਤਾ ਜੀ ਨੂੰ ਅਯੋਗ ਸੰਕਟ ਦਿੱਤੇ ਨੇ ਉਹਨੂੰ ਵੀ ਸਜ਼ਾ ਦੇਣੀ।
ਪੂਰਬ ਕੋਰ ਸਜਾਇਨ ਦੇਵਾ,
ਪਹਿਲਾਂ ਉਸ ਨੂੰ ਸਜ਼ਾ ਦੇਵੋ।
ਬਿਸ਼ਟਾ ਮੈਂ ਰਲਾਏ ਕਰ ਮਾਰੋ,
ਗੰਦਗੀ ਵਿੱਚ ਬਿਸ਼ਟਾ ਵਿੱਚ ਇਹਨੂੰ ਰੜਾ ਰੜਾ ਕੇ ਕਮੌਤ ਮਾਰੋ ਚੰਦੂ ਨੂੰ।
ਤੀਬਰ ਪੀਰ ਨਰਕਾਂ ਮੈਂ ਡਾਰੋ,
ਫਿਰ ਨਰਕਾਂ ਚ ਜਾਵੇਗਾ ਜਿੱਥੇ ਮਹਾ ਮਹਾ ਤਿਆਰ ਆ, ਉੱਥੇ ਜਾ ਕੇ ਸਜ਼ਾ ਲਵੇਗਾ ਘੋਰ ਨਰਕ ਵਿੱਚ।
ਕਾਲ ਕਲਪ ਕਰ ਪੁਨਨ ਜਾਵਦ,
ਜਿੱਥੇ ਕਲਪ ਕਲਪ ਅਕਸ਼ਰ ਸਹੀ ਸ੍ਰੀ ਗੁਰੂ ਨਾਨਕ ਜਪਿਓ ਸਹੀ। ਬ੍ਰਹਮਾ ਦੇ ਖਾਲਸਾ ਜੀ ਇੱਕ ਦਿਨ ਦਾ ਨਾ ਕਲਪ ਹੈ। ਸੋ ਐਸੇ ਇੱਕ ਦਿਨ ਦੇ ਅੰਦਰ ਸਤਸੰਗ ਜੀ ਜਿੰਨੀ ਉਹ ਸ੍ਰਿਸ਼ਟੀ ਰਚਦਾ, ਜੋ ਰਾਤ ਪੈ ਜਾਂਦੀ ਹੈ ਪਰਨੋ ਕਰ ਲੈਂਦਾ ਹੈ। ਸੁਖਣੀ ਸਾਹਿਬ ਦੀ ਸਤਸੰਗ ਜੀ 21ਵੀਂ ਅਸ਼ਟਮੀ ਦੇ ਅੰਦਰ ਪਾਲਣਾਂ ਦਾ ਕਥਨ ਹੈ, ਨਿੱਤ ਪਾਲਣੋ, ਨਿਮਿੱਤ ਪਾਲਣੋ, ਇਸੇ ਤਰ੍ਹਾਂ ਤਾਂਤਕ ਪਾਲਣੋ, ਗਿਆਨ ਪਾਲਣੋ, ਮਹਾਂ ਪਾਲਣੋ, ਇਹ ਪਾਲਣਾਂ ਨੇ ਸਤਸੰਗ ਜੀ। ਨਿੱਤ ਪਾਲਣੋ ਆਪਾਂ ਸੌ ਜਾਂਦੇ, ਆਪਾਂ ਨੂੰ ਸੰਸਾਰ ਭੁੱਲ ਜਾਂਦਾ ਹੈ, ਸੁਪਨਾਵੀ ਦੁਨੀਆਂ 'ਚ ਆ ਜਾਂਦੇ ਹੈ, ਇਹ ਨਿੱਤ ਪਾਲਣੋ ਹੈ। ਨਿਮਿੱਤ ਪਾਲਣੋ ਆ ਖਾਲਸਾ ਜੀ, ਆਪ ਮਰੇ ਜਗ ਪਾਲਣੋ, ਆਪਾਂ ਇੱਕ ਸਰੀਰ ਛੱਡ ਗਿਆ ਆਦਮੀ ਉਹਦੇ ਭਾਦਾ ਪਾਲਣੋ ਆ ਗਈ। ਤਾਤਕ ਪਾਲਣੋ ਖਾਲਸਾ ਜੀ, ਤੱਤਾਂ ਦੀ ਹੈ, ਨੰਬਰ ਵਾਰ ਆਉਂਦੀ। ਜੇ ਧਰਤੀ ਦੀ ਪਾਲਣੋ ਆ ਜੇ, ਪਾਣੀ ਦੇ ਜੀਵ ਰਹਿ ਜਾਂਦੇ ਨੇ, ਧਰਤੀ ਖੁਸ਼ਕੀ ਦੇ ਸਾਰਿਆਂ ਦੀ ਪਾਲਣੋ ਆ ਜਾਂਦੀ। ਜੇ ਪਾਣੀ ਦੀ ਪਾਲਣੋ ਆ ਜਾਵੇ ਤੇ ਅਗਨੀ ਦੇ ਜੀਵ ਰਹਿ ਜਾਂਦੇ, ਅਗਨੀ ਵਿੱਚ ਵੀ ਸਤਸੰਗ ਜੀ ਕੋਈ ਜੀਵ ਹਨ। ਜਿਨ੍ਹਾਂ ਨੂੰ ਅਗਨੀ ਸਾੜਦੀ ਨਹੀਂ, ਅਗਨੀ ਉਹਨਾਂ ਦੀ ਖੁਰਾਕ ਹੈ। ਜਦੋਂ ਅਗਨੀ ਦੀ ਪਾਲਣਾ ਆਉਂਦੀ ਹੈ, ਸਤਸੰਗੀ ਪ੍ਰਕਿਰਤੀ ਪ੍ਰਕਿਰਤੀ ਸੰਬੰਧ ਹੈ ਇਹਨਾਂ ਤੱਤਾਂ ਦਾ। ਧਰਤੀ ਦੀ ਅਪੇਕਸ਼ਾ ਜੇ ਰੱਖੀਏ ਤਾਂ ਸਤਸੰਗ ਜੀ ਇਹਨੂੰ ਲੈ ਕਰਕੇ ਪਾਣੀ ਜ਼ਿਆਦੇ ਹੈ, ਪਾਣੀ ਦੀ ਅਪੇਕਸ਼ਾ ਨੂੰ ਲੈ ਕਰਕੇ ਅਗਨੀ ਜ਼ਿਆਦੇ ਹੈ। ਅਗਨੀ ਵੱਡੇ ਵੱਡੇ ਸਮੁੰਦਰਾਂ ਨੂੰ ਦਗਧ ਕਰ ਦਿੰਦੀ ਹੈ, ਇਸੇ ਤਰ੍ਹਾਂ ਅਗਨੀ ਦੀ ਅਪੇਕਸ਼ਾ ਨੂੰ ਲੈ ਕੇ ਪੌਣ ਜ਼ਿਆਦੇ ਹੈ, ਪੌਣ ਦੀ ਅਪੇਕਸ਼ਾ ਨੂੰ ਲੈ ਕਰਕੇ ਆਕਾਸ਼ ਜ਼ਿਆਦੇ ਹੈ, ਆਕਾਸ਼ ਦੀ ਅਪੇਕਸ਼ਾ ਨੂੰ ਲੈ ਕੇ ਪ੍ਰਕਿਰਤੀ ਜ਼ਿਆਦੇ ਹੈ। ਤਮੋ ਗੁਣ ਅਧਿਕ ਹੋਵੇ, ਰਜੋ ਸਤੋ ਥੋੜ੍ਹਾ ਹੋਵੇ, ਐਸੀ ਮਾਇਆ ਦੀ ਵਸਤਾ ਨੂੰ ਪ੍ਰਕਿਰਤੀ ਕਹਿੰਦੇ ਹੈ। ਸੋ ਖਾਲਸਾ ਜੀ, ਐਸੀ ਜਿਹੜੀ ਰਚਨਾ ਜੀ ਦਾ ਅੰਤ ਨਹੀਂ, ਵਾਹਿਗੁਰੂ ਮਹਾਰਾਜ ਨੇ ਬੜਾ ਸਤਸੰਗ ਜੀ ਵਿਸਥਾਰ ਨਾਲ ਦੱਸਿਆ ਹੈ। ਸੋ ਬ੍ਰਹਮਾ ਜੀ ਸਤਸੰਗ ਜੀ ਜਿਹੜਾ ਸ੍ਰਿਸ਼ਟੀ ਰਚਦਾ ਹੈ, ਉਹ ਇੱਕ ਦਿਨ ਦੇ ਅੰਦਰ ਰਚਦਾ ਹੈ। ਜਦੋਂ ਸਤਸੰਗ ਜੀ ਰਾਤ ਆਉਂਦੀ ਹੈ, ਸੌ ਜਾਂਦਾ ਤੇ ਸਾਰੀ ਸ੍ਰਿਸ਼ਟੀ ਤੇਰੇ ਉਧਾਰਨ ਕਰ ਦਿੰਦਾ ਹੈ। ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮਹੇਸੋ ਪਾਏ ਖੁਪਾਏ, ਐਸੋ ਧਣੀ ਗੋਬਿੰਦ ਹਮਾਰ, ਵਰਨ ਨਾ ਸਾਕੇ ਗੁਣ ਵਿਸਥਾਰ। ਐਡੀ ਵੱਡੀ ਸਤਸੰਗ ਜੀ ਪਰਮੇਸ਼ਰ ਦੀ ਰਚਨਾ ਆਪਾਂ ਨੂੰ ਇਸੇ ਕਰਕੇ ਬੇਅੰਤ ਕਿਹਾ ਹੈ, ਨਾ ਇਤੀ ਕਾਰਨਾ ਨਾ ਇਤੀ ਕਾਰਜਾ। ਨਾ ਖਾਲਸਾ ਜੀ ਸੂਕਸ਼ਮ ਕਰਕੇ ਅੰਤ ਹੈ ਕਾਰਨ ਕਾਰਜ ਕਰਕੇ, ਨਾ ਵਿਸਥਾਰ ਕਰਕੇ ਹੈ, ਬੇਅੰਤ ਹੈ ਵਾਹਿਗੁਰੂ। ਸੋ ਆਪ ਜੀ ਭਾਈ ਪ੍ਰਾਣਾ ਜੀ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਹੱਥ ਜੋੜ ਕਰਕੇ, ਜੋ ਸੁਨੇਹਾ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਉਹ ਪੁੱਛਣ ਤੇ ਦੱਸ ਰਹੇ ਨੇ, ਨਾਲੇ ਆਪ ਜੀ ਰਹਿ ਦੇ ਰਹੇ ਨੇ, ਮਹਾਰਾਜ ਜੀ ਇਹਨੂੰ ਖੋਟੀ ਮੌਤ ਮਾਰੋ ਬੇਈਮਾਨ ਚੰਦੂ ਨੂੰ। ਸੋ ਸਤਸੰਗਤ ਜੀ ਇੱਥੇ ਹੀ ਵਿਸਰਾਮ ਦੇਈਏ, ਸੰਪੂਰਨ ਹੋ ਗਿਆ ਸਮਾਂ, ਰਾਗੀ ਸਿੰਘ ਹਾਜ਼ਰ ਹੋਏ। ਸਤਸੰਗ ਜੀ ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨ, ਭਾਈ ਆਪਣੀਆਂ ਘੜੀਆਂ ਲੇਖੇ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।